ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖੋ ਤਲ ਗੁਰ ਸੇਵੀ ਐਨਤ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਵ ਤਖ ਸੰਬੰਧੀ ਨੂਰੇ ਅਰਸੋ ਪੁਰਸੋ ਚੱਟੀ ਹੈ ਤੁਧ ਦਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ
ਕੱਟੀ ਹੈ
ਸੱਜਣ ਸੱਚਾ ਪਾਤਸ਼ਾਹ ਫਿਰ ਸਾਹ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇਸਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪੰਜਵਾ ਧਨ ਉਹ ਮਸਤਕ ਧਨ ਤੇਰੇ ਨੇਤ ਧਨ ਓਏ ਭਗਤ ਜਿਨ ਤੁਮ ਸੰਗ ਹੇਤ ਨਾਮ ਬਿਨਾ ਕੈਸੇ ਸੁਖ ਲਈਐ ਰਸਨਾ ਰਾਮ ਨਾਮ ਜਸ ਕਹੀਐ ਰਹਾਉ ਤਿਨ ਉਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਬਾਣ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਸੰਗ ਵਿੱਚ ਹੀ ਸਾਧਨ ਦੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਆਪ ਜੀ ਗੁਰੂ ਕੀ ਸੰਗਤ ਸਾਰੇ ਵਟ ਪਾਗੇ ਹੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਪਾਵਨ ਛਤਰ ਛਾਇਆ ਦੇ ਵਿੱਚ ਬੈਠੇ ਹੋ ਅਤੇ ਨਾਲ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਦੇ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਅਤੇ ਉਸਦੀ ਵਿਆਖਿਆ ਸੁਣ ਰਹੇ ਹੋ ਸਭ ਤੇ ਉਤਮਾਲ ਕੀ ਕਥਾ ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਦੀ ਜੋਤ ਹਨ ਉਹਦੀ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ ਸੋ ਇਸ ਤੋਂ ਪਹਿਲਾਂ ਆਪ ਜੀ ਨੇ ਹਰਿਜਸ ਕੀਰਤਨ ਸੁਣਿਆ ਹੈ ਪਾਰ ਧੰਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ ਉਹ ਸੁੱਖਾਂ ਨੂੰ ਦੇਣ ਵਾਲੇ ਕਥਾ ਤੇ ਕੀਰਤਨ ਆਦਿ ਦੀ ਸ਼ਰਮਣ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ ਸੋ ਮਨ ਇਕਾਗਰ ਕਰੋ ਗੁਰੂ ਕੇ ਚਰਨਾਂ ਜੁੜ ਕੇ ਬੈਠੋ ਗੁਰੂ ਗ੍ਰੰਥ ਸਾਹਿਬ ਦੇ ਪਾਠ ਅਤੇ ਉਸਦੀ ਵਿਆਖਿਆ ਸੁਣ ਕੇ ਆਪਣੇ ਜੀਵਨ ਸਫਲ ਕਰੋ
ਗੌੜੀ ਮਹਲਾ ਪੰਜਵਾ
ਗੌੜੀ ਰਾਗ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਗਾਂ ਵਿੱਚ ਹੈ ਉਹ ਗੌੜੀ ਰਾਗ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਮਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ ਜੀ
ਧਨ ਉਹ ਮਸਤਕ ਧਨ ਤੇਰੇ ਨੇਤ
ਮਹਾਰਾਜ ਕਹਿੰਦੇ ਮੱਥਾ ਕਿਹੜਾ ਧੰਤਾ ਦੇ ਯੋਗ ਹੈ ਔਰ ਨੇਤਰ ਕਿਹੜੇ ਧੰਤਾ ਦੇ ਯੋਗ ਹਨ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀਵ ਲਾਲ ਜੀ ਕਹਿੰਦੇ ਉਹ ਮੱਥਾ ਭਾਗਾਂ ਵਾਲਾ ਹੈ ਧੰਤਾ ਦੇ ਯੋਗ ਹੈ ਉਹ ਨੇਤਰ ਉਹ ਅੱਖਾਂ ਧੰਤਾ ਦੇ ਯੋਗ ਹਨ ਸਤਿਕਾਰ ਯੋਗ ਹਨ ਕਿਹੜੀਆਂ ਜੀ
ਧਨ ਹੋਏ ਭਗਤ ਜਿਨ ਤੁਮ ਸੰਗ ਹੇਤ
ਜਿਹੜਾ ਮੱਥਾ ਗੁਰੂ ਕੇ ਚਰਨਾਂ ਚ ਲੱਗ ਰਿਹਾ ਹੈ ਉਹ ਮੱਥਾ ਧੰਤਾ ਦੇ ਯੋਗ ਹੈ ਇਸੇ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਨਮਸਕਾਰ ਕਰਦੇ ਹਾਂ ਔਰ ਮੱਥਾ ਜ਼ਮੀਨ ਨਾਲ ਲਾ ਕੇ ਗੁਰੂ ਕੇ ਚਰਨਾਂ ਦੇ ਵਿਚ ਰੱਖ ਕੇ ਆਪਣੇ ਮਸਤਕ ਨੂੰ ਸਫਲਾ ਕਰਨਾ ਚਾਹੀਦਾ ਹੈ ਇਸੇ ਕਰਕੇ ਗੁਰਸਿੱਖ ਗੁਰੂ ਕੇ ਪਿਆਰੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਆਪਣਾ ਮਸਤਕ ਮੱਥਾ ਟੇਕਦੇ ਹਨ ਕਿਉਂਕਿ ਮੱਥੇ ਦੇ ਲੇਖ ਬਦਲ ਜਾਂਦੇ ਹਨ ਔਰ ਉਹ ਨੇਤਰ ਧੰਤਾ ਦੇ ਯੋਗ ਹਨ ਜਿਹੜੇ ਨੇਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਹਨ ਉਹ ਭਗਤ ਧੰਤਾ ਦੇ ਯੋਗ ਹਨ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਤੇਰੇ ਨਾਲ ਹੇਤ ਪਿਆਰ ਹੈ ਪ੍ਰੇਮ ਹੈ ਹੇ ਵਾਹਿਗੁਰੂ ਉਹੀ ਭਗਤ ਨੇ ਅਸਲ ਨੇ ਜਿਨ੍ਹਾਂ ਦੇ ਅੰਦਰ ਤੇਰਾ ਪ੍ਰੇਮ ਹੈ ਤੇਰਾ ਹਿੱਤ ਪਿਆਰ ਹੈ ਉਹ ਧੰਤਾ ਦੇ ਯੋਗ ਹਨ
ਨਾਮ ਬਿਨਾ ਕੈਸੇ ਸੁਖ ਲਈਐ
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾ ਕੈਸੇ ਸੁਖ ਲਈਐ ਕਹਿੰਦੇ ਨਾਮ ਤੋਂ ਬਿਨਾਂ ਦੱਸੋ ਕੌਣ ਸੁਖੀ ਹੈ, ਕੋਈ ਸੁਖੀ ਨਹੀਂ ਹੈ। ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਨੂੰ ਕੋਈ ਸੁੱਖ ਨਹੀਂ ਹੈ। ਸਾਰੇ ਸੁੱਖਾਂ ਦਾ ਦਾਤਾ ਇੱਕੋ ਹੀ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ।
ਰਸਨਾ ਰਾਮ ਨਾਮ ਜਸ ਕਹੀ ਹੈ।
ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਨਾਮ ਤੋਂ ਬਿਨਾਂ ਸੁੱਖ ਨਹੀਂ ਹੈ ਫਿਰ ਕੀ ਜੋੜ ਲੱਗਦਾ ਰਸਨਾ ਰਾਮ ਨਾਮ ਜਸ ਕਹੀ ਹੈ। ਮਹਾਰਾਜ ਕਹਿੰਦੇ ਰਸਨਾ ਜਿਹਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਕਹਿਣਾ ਕਰੋ, ਕਹੀ ਜਾਓ ਕਹੀ ਜਾਓ। ਜਿੰਨਾ ਕਹੋਗੇ ਓਨੇ ਸੁੱਖ ਮਿਲੇਗਾ, ਜਿੰਨਾ ਬਹੁਤਾ ਕਹੋਗੇ ਬਹੁਤਾ ਸੁੱਖ ਮਿਲੇਗਾ, ਤੋ ਜਿੰਨਾ ਕੁ ਕਰੋਗੇ ਉਤਨਾ ਕੁ ਸੁੱਖ ਲਾਜ਼ਮੀ ਮਿਲੇਗਾ। ਮਹਾਰਾਜ ਕਹਿੰਦੇ ਹਨ ਵਿਸਰਾਮ ਦੇ ਕੇ ਗੁਰੂ ਜੀ ਪ੍ਰਵਾਨ ਕਰ ਰਹੇ ਹਨ ਜੀ ਸੁਣੋ,
ਦਿਨ ਉਪਰ ਜਾਈਏ ਕੁਰਬਾਨ।
ਰਾਣਾ ਸੱਚੇ ਪਾਤਸ਼ਾਹ ਗੁਰੂ ਗ੍ਰੀ ਨਾਥ ਜੀ ਕਹਿੰਦੇ ਭਾਈ ਉਹਨਾਂ ਤੇ ਕੁਰਬਾਨੀ ਜਾਈਏ। ਕਿਹਨਾਂ ਤੋਂ ਜੀ?
ਨਾਨਕ ਜਿਨ ਜਪਿਆ ਨਿਰਵਾਣ।
ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਨਿਰਵਾਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਿਨ੍ਹਾਂ ਨੇ ਜਪਿਆ ਹੈ, ਜੋ ਨਿਰਵਾਣ ਬੰਧਨਾਂ ਤੋਂ ਰਹਿਤ ਹੈ, ਬਾਣੀ ਤੋਂ ਰਹਿਤ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਉਸ ਨੂੰ ਜਪਿਆ ਉਹਨਾਂ ਤੋਂ ਕੁਰਬਾਨੇ ਜਾਈਏ, ਬਲਿਹਾਰੇ ਜਾਈਏ, ਫੇਰਨੇ ਜਾਈਏ, ਆਪਣਾ ਵਾਰ ਦਈਏ ਉਹਨਾਂ ਦੇ ਉੱਤੋਂ ਦੀ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਜਪਿਆ ਹੈ।
ਗੌੜੀ ਮਹੱਲਾ ਪੰਜਵਾਂ।
ਗੌੜੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਪਵਿੱਤਰ ਪਾਵਨ ਸ਼ਬਦ ਉਚਾਰਦੇ ਹਨ।
ਤੂੰ ਹੈ ਮਸਲਤ ਤੂੰ ਹੈ ਨਾਲ।
ਇਹ ਮੇਰੇ ਪਿਆਰੇ ਵਾਹਿਗੁਰੂ ਮੇਰਾ ਤਾਂ ਤੂੰ ਹੀ ਮਸਲਤ ਸਲਾਹਕਾਰ ਹੈ। ਮੇਰਾ ਮਸਲਤ ਹੁੰਦੀ ਹੈ ਕੋਈ ਗੁਪਤ ਥਾਂ ਤੇ ਆਪਾਂ ਕੋਈ ਸਲਾਹ ਕਰੀਏ, ਕਿਤੇ ਪਤਾ ਨਾ ਹੋਵੇ ਕੋਈ ਗੁਪਤ ਥਾਂ ਤੇ ਕਰੀਏ ਕੱਲਿਆਂ, ਉਸ ਨੂੰ ਮਸਲਤ ਕਹਿੰਦੇ ਹਾਂ। ਸਲਾਹ ਆਪਾਂ ਆਮ ਤੌਰ ਤੇ ਕਰ ਸਕਦੇ ਹਾਂ, ਪਰ ਇੱਕ ਮਸਲਤ ਹੁੰਦੀ ਹੈ ਕਿ ਉਹ ਗੁਪਤ ਥਾਂ ਤੇ ਕੋਈ ਬਹੁਤੀ ਪਰਦੇ ਦੀ ਗੱਲ ਕਰਨੀ ਹੋਵੇ ਉਹ ਕਿਤੇ ਗੁਪਤ ਜਗ੍ਹਾ ਤੇ ਕੀਤੀ ਜਾਂਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਤੂੰ ਮੇਰਾ ਮਸਲਤ ਤੋਂ ਸਲਾਹਕਾਰ ਹੀ ਤੂੰ ਹੈ, ਤੂੰ ਹੈ ਮਸਲਤ ਔਰ ਤੂੰ ਹੀ ਮੇਰਾ ਸਲਾਹਕਾਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੇ ਹੀ ਆਸਰਾ ਹੈ ਮੈਨੂੰ, ਤੂੰ ਹੈ ਮਸਲਤ
ਤੂੰ ਹੈ ਨਾਲ।
ਨਾਲ ਮਹਾਰਾਜ ਸੱਚੇ ਪਾਤਸ਼ਾਹ ਨਾਲ ਵੀ ਮੇਰੀ ਤੂੰ ਹੈ, ਕਿਉਂਕਿ ਮਸਲਤ ਗੁਪਤ ਤੇਰੇ ਨਾਲ ਹੀ ਹੋ ਸਕਦੀ ਹੈ, ਕਿਉਂ ਤੂੰ ਮੇਰੇ ਹਰ ਵੇਲੇ ਨਾਲ ਹੈ। ਦੁਨੀਆਂ ਦਾ ਕੋਈ ਬੰਦਾ ਦੇਹ ਸਰੀਰ ਹਰ ਵੇਲੇ ਕਿਸੇ ਨਾਲ ਰਹਿ ਨਹੀਂ ਸਕਦਾ, ਹਰ ਵੇਲੇ ਸੰਗ ਸਦਾ ਹੈ ਨਾਲੇ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੀਆਂ ਜਗ੍ਹਾ ਤੇ ਵਿਆਪਕ ਹੈ, ਉਹਦੇ ਨਾਲ ਜਿੱਥੇ ਮਰਜ਼ੀ ਹੈ ਉੱਥੇ ਸਲਾਹ ਹੋ ਸਕਦੀ ਹੈ। ਲੋੜ ਤੇ ਹੈ ਕਿ ਸਾਨੂੰ ਸਲਾਹ ਕਰਨ ਦੀ ਉਹਦੇ ਨਾਲ ਔਰ ਮਸਲਤ ਕਰਨ ਦੀ ਸਾਨੂੰ ਯੁਕਤੀ ਆ ਜਾਏ ਤਾਂ ਸਾਰੀਆਂ ਜਗ੍ਹਾ ਤੇ ਵਿਆਪਕ ਹੈ, ਸਾਰੀਆਂ ਜਗ੍ਹਾ ਤੇ ਮੇਰੇ ਨਾਲ ਹੈ।
ਤੂੰ ਹੈ ਰੱਖ ਹੈ ਸਾਰ ਸੰਭਾਲ।
ਔਰ ਇਹ ਵੀ ਹੈ ਮਹਾਰਾਜ ਸੱਚੇ ਪਾਤਸ਼ਾਹ ਤੂੰ ਹੀ ਸਾਰੀ ਸਾਡੀ ਸਾਂਭ ਸੰਭਾਲ ਵੀ ਤੂੰ ਹੀ ਕਰਦਾ ਹੈ, ਹਰ ਜਗ੍ਹਾ ਤੇ ਹਰ ਵੇਲੇ ਕਰਦਾ ਹੈ, ਹਰ ਟਾਈਮ ਕਰਦਾ ਹੈ, ਔਰ ਤੂੰ ਹੀ ਸਾਡੀ ਸਾਂਭ ਸੰਭਾਲ ਕਰ ਰਿਹਾ ਹੈ।
ਐਸਾ ਰਾਮ ਦੀਨ ਦੁਨੀ ਸਹਾਈ।
ਐਸਾ ਮੇਰਾ ਰਾਮ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਦੀਨ ਦੁਨੀ ਸਹਾਈ। ਦੁਨੀਆਂ ਦੇ ਵਿੱਚ ਦੀਨਾਂ ਦਾ, ਗਰੀਬਾਂ ਦਾ, ਸਭ ਦਾ ਸਹਾਇਕ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਹਰ ਇੱਕ ਜਗ੍ਹਾ ਤੇ ਵਿਆਪਕ ਹੈ, ਸਾਰੀ ਦੁਨੀਆਂ ਦਾ ਸਭ ਦਾ ਸਹਾਇਕ ਹੈ ਉਹ ਅਕਾਲ ਪੁਰਖ।
ਦਾਸ ਕੇ ਪੈਜ ਰੱਖੇ ਮੇਰੇ ਭਾਈ।
ਮੇਰੇ ਭਾਈ ਸੁਣਨਾ ਕਰੋ, ਆਪਣੇ ਦਾਸਾਂ ਦੀ ਪ੍ਰਤਿਸ਼ਠਾ ਪੈਜ ਲੱਜਾ ਰੱਖ ਲੈਂਦਾ ਹੈ, ਉਹ ਆਪਣੇ ਪਿਆਰਿਆਂ ਦੀ ਪੈਜ ਰੱਖ ਲੈਂਦਾ ਹੈ। ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਆਪਣੇ ਭਗਤਾਂ ਦੀ ਪੈਜ ਰੱਖ ਲੈਂਦਾ ਹੈ, ਆਪਣੇ ਪਿਆਰਿਆਂ ਦੀ। ਵਿਸਰਾਮ ਦੇ ਕੇ ਗੁਰੂ ਜੀ ਫਰਮਾ ਰਹੇ ਹਨ ਜੀ,
ਆਗੇ ਆਪ ਇਹੋ ਥਾਨ ਵਸ ਜਾ ਕੇ।
ਉਹ ਅੱਗੇ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਇਹ ਜਗ੍ਹਾ ਤੇ ਵੀ ਸਾਰੇ ਕੋਲ ਦੇ ਵਸ ਵਿਚ ਹਨ, ਇੱਥੇ ਵੀ ਉਸੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਸਾਰਾ ਸੰਸਾਰ ਚੱਲ ਰਿਹਾ ਹੈ, ਅੱਗੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ।
ਆਜ ਪੈਰ ਮਨ ਹਰ ਕੋ ਜਾਪੈ।
ਇਸ ਕਰਕੇ ਮੇਰੇ ਮਨ ਮੇਰਾ ਮਨ ਮਹਾਰਾਜ ਕਹਿੰਦੇ ਅੱਠ ਪਹਿਰ ਅੱਠੇ ਪਹਿਰ ਹਰ ਸਮੇਂ ਹਰ ਟਾਈਮ, ਕਿਉਂਕਿ ਅੱਠ ਪਹਿਰਾਂ ਦਾ ਇੱਕ ਦਿਨ ਹੁੰਦਾ ਹੈ, ਮੁੜ ਕੇ ਫਿਰ ਅੱਠ ਪਹਿਰ ਆਉਂਦੇ ਹਨ, ਫਿਰ ਦੂਜਾ ਬਣਦਾ ਹੈ। ਸੋ ਇਸ ਕਰਕੇ ਅਗਲੇ ਫਿਰ ਅੱਠ ਪਹਿਰ ਹਰ ਟਾਈਮ ਹਰ ਸਮੇਂ ਮੇਰਾ ਮੇਰਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਪੈ ਜਪਦਾ ਹੈ, ਜਾਪੈ ਜਪਣਾ ਕਰੋ।
ਪਤ ਪਰਵਾਨ ਸੱਚ ਨਿਸ਼ਾਨ।
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀਬ ਨਾਥ ਜੀ ਕਹਿੰਦੇ ਮੇਰਾ ਪ੍ਰਤਿਸ਼ਠਾ ਇਸ ਦੇ ਪ੍ਰਮਾਣ ਵੀ ਉਹੀ ਹੈ, ਮਸਤਕ ਨਿਸ਼ਾਨ ਮੇਰੇ ਮੱਥੇ ਵਿਚ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਉਹ ਮੇਰੇ ਮੱਥੇ ਵਿਚ ਨਾਮ ਪ੍ਰਗਟ ਹੋਇਆ ਹੈ। ਸਾਰੀਆਂ ਜਗ੍ਹਾ ਤੇ ਮੇਰੀ ਸਹਾਇਤਾ ਕਰਨ ਵਾਲਾ ਵੀ ਉਹੀ ਹੈ ਔਰ ਮੇਰੇ ਨਾਮ ਦਾ ਮੇਰੀ ਇੱਜ਼ਤ ਪ੍ਰਤਿਸ਼ਠਾ ਦਾ ਪ੍ਰਮਾਣਾ ਵੀ ਉਹੀ ਹੈ।
ਜਾ ਕੋ ਆਪ ਕਰੇ ਫੁਰਮਾਨ,
ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਫੁਰਮਾਨ ਕਰੇ, ਆਪ ਮਿਹਰ ਕਰੇ, ਕਿਰਪਾ ਕਰੇ, ਸੋ ਸਾਰਿਆਂ ਨੂੰ ਫੁਰਮਾਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਲਈ ਹੈ। ਸੋ ਜਿਹਨੂੰ ਉਹ ਫੁਰਮਾਨ ਕਰਦਾ ਹੈ, ਕਿਸੇ ਦੀ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ ਦਿੰਦਾ ਹੈ, ਉਹ ਵਾਹਿਗੁਰੂ ਪਰਮੇਸ਼ਰ ਉਹ ਭਾਗਾਂ ਵਾਲਾ ਜੀਵ ਹੈ।
ਆਪੇ ਦਾਤਾ ਆਪ ਪ੍ਰਤਪਾਲ,
ਆਪ ਹੀ ਉਹ ਦਾਤਾ ਦੇਣ ਵਾਲਾ ਦਾਤਾ ਹੈ, ਆਪ ਹੀ ਉਹ ਪ੍ਰਤਪਾਲਣਾ ਕਰਦਾ ਹੈ ਸਾਡੀ ਹਰ ਸਮੇਂ ਹਰ ਟਾਈਮ, ਕਿਉਂਕਿ ਸਾਡੇ ਸਵਾਸ ਵੀ ਉਸੇ ਦੇ ਆਸਰੇ ਚੱਲ ਰਹੇ ਨੇ, ਸਾਡੇ ਜੀਵਨ ਦੀ ਲੀਲਾ ਉਸਦੇ ਆਸਰੇ ਚੱਲ ਰਹੀ ਹੈ, ਆਪ ਹੀ ਸਾਡੀ ਪ੍ਰਤਪਾਲਣਾ ਪਾਲਣ ਪੋਸ਼ਣ ਕਰਨ ਵਾਲਾ ਹੈ। ਕਿਤੇ ਉਹ ਮਾਂ ਰੂਪ ਹੋ ਕੇ ਸਾਨੂੰ ਜਨਮ ਦੇ ਰਿਹਾ, ਔਰ ਕਿਤੇ ਉਹ ਦੁੱਧ ਰੂਪ ਹੋ ਕੇ ਸਾਡੀ ਖੁਰਾਕ ਬਣਿਆ, ਕਿਤੇ ਉਹ ਮਾਤਾ ਪਿਤਾ ਹੋ ਕਰਕੇ ਸਾਨੂੰ ਦਾਨ ਕਰ ਰਿਹਾ, ਕਿਤੇ ਭੈਣ ਭਰਾ ਹੋ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਸਾਨੂੰ ਖੁਸ਼ੀਆਂ ਭੁਗਾ ਰਿਹਾ ਹੈ। ਉਹ ਸਾਰੀਆਂ ਜਗ੍ਹਾ ਤੇ ਹਰ ਇੱਕ ਥਾਂ ਤੇ ਉਹੀ ਵਿਆਪਕ ਹੈ, ਕਿਸੇ ਪਾਸੇ ਕੁਛ ਬਣ ਕੇ ਕਿਹਦੇ ਪਾਸੇ ਕੁਛ ਬਣ ਕੇ ਸਾਨੂੰ ਸਾਰੇ ਸੁੱਖ ਉਸੇ ਦੁਆਰੇ ਨੇ, ਕਿਤੇ ਭੋਜਨ ਹੋ ਕੇ ਸਾਨੂੰ ਸਵਾਦ ਰਸ ਦੇ ਰਿਹਾ ਹੈ, ਹਰ ਇੱਕ ਜਗ੍ਹਾ ਤੇ ਵਾਹਿਗੁਰੂ ਪਰਮੇਸ਼ਰ ਦੀ ਸਾਰੇ ਉਹਦੇ ਦੀ ਕਿਰਪਾ ਉਸੇ ਨਾਲ ਸਾਡਾ ਜੀਵਨ ਚੱਲ ਰਿਹਾ ਹੈ ਜੀ।
ਨਿਤ ਨਿਤ ਨਾਨਕ ਰਾਮ ਨਾਮ ਸੰਭਾਲ,
ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਨਿਤਾ ਸਰੂਪ ਹੈ, ਹਰੀ ਉਹ ਹਰ ਟਾਈਮ ਹੈ, ਹਰ ਸਮੇਂ ਹੈ, ਉਸ ਨੂੰ ਨਿਤਾ ਪ੍ਰਤੀ ਰੋਜ਼ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੰਭਾਲਣਾ ਕਰ, ਜਪਣਾ ਕਰ, ਨਿਤ ਸਰੂਪ ਹੈ, ਕਿਉਂਕਿ ਨਿਤਾ ਪ੍ਰਤੀ ਸਾਹਿਬ ਮੇਰਾ ਨੀਤ ਨਵਾਂ, ਉਹ ਕਦੇ ਪੁਰਾਣਾ ਨਹੀਂ ਹੁੰਦਾ, ਉਹ ਕਦੇ ਇਉਂ ਨਹੀਂ ਕਿ ਅੱਜ ਹੈ ਕੱਲ ਨੂੰ ਨਹੀਂ, ਜਿਹੜਾ ਰੋਜ਼ ਰੋਜ਼ਾਨਾ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿਆਪਕ ਹੈ, ਤੂੰ ਵੀ ਉਸ ਨਿਯਮ ਦੇ ਨਾਲ ਨਿਤਾ ਪ੍ਰਤੀ ਯਾਦ ਕਰ।
ਗੌੜੀ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਗੌੜੀ ਰਾਗ ਵਿੱਚ ਸ਼ਬਦ ਉਚਾਰਦੇ ਹਨ।
ਸਤਿਗੁਰ ਪੂਰਾ ਭਇਆ ਕਿਰਪਾਲ,
ਜਿਨ੍ਹਾਂ ਦੇ ਉੱਤੇ ਪੂਰਾ ਸਤਿਗੁਰੂ, ਪਹਿਲੇ ਤੇ ਸਤਿਗੁਰੂ ਪੂਰਾ ਚਾਹੀਦਾ ਹੈ, ਕਿਉਂਕਿ ਅਧੂਰੇ ਸਤਿਗੁਰੂ ਬਹੁਤ ਬਣੇ ਬੈਠੇ ਨੇ, ਗੁਰੂ ਬਣ ਬਣ ਥਾਂ ਥਾਂ ਤੇ ਬਹਿੰਦੇ ਨੇ, ਪਰ ਏਦਾਂ ਹੀ ਖਿਆਲ ਕਰਨਾ ਕਿ ਕੱਚੇ ਗੁਰ ਤੇ ਮੁਕਤ ਨਾ ਹੋਊਗਾ, ਕੱਚੇ ਗੁਰੂ ਕੋਲੋਂ ਕਦੇ ਮੁਕਤੀ ਨਹੀਂ ਮਿਲਦੀ ਹੈ, ਕੱਚਾ ਤੇ ਮਿਸਤਰੀ ਹੋਵੇ ਮਕਾਨ ਠੀਕ ਨਹੀਂ ਬਣਦਾ, ਔਰ ਕੱਚਾ ਕਾਰੀਗਰ ਹੋਵੇ ਕੱਪੜਾ ਠੀਕ ਨਹੀਂ ਸਿਵਾਇਆ ਜਾਂਦਾ ਹੈ, ਔਰ ਕੱਚਾ ਕੋਈ ਵੀ ਕੰਮ ਕਰਨ ਵਾਲਾ ਕਿਸੇ ਕੰਮ ਦੇ ਵਿੱਚ ਕੋਈ ਤਰੱਕੀ ਨਹੀਂ ਪਾ ਸਕਦਾ, ਤੇ ਗੁਰੂ ਤੇ ਹੋਣੀ ਪੱਕਾ ਚਾਹੀਦੇ, ਪੂਰਾ ਸਤਿਗੁਰੂ ਵਾਲਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਪੂਰਾ ਸਤਿਗੁਰੂ ਵਾਲਾ ਚਾਹੀਦਾ ਪਹਿਲੇ ਤੇ, ਔਰ ਦੂਜੇ ਨੰਬਰ ਤੇ ਫਿਰ ਕਿਰਪਾਲੂ ਦਿਆਲੂ ਹੋਣਾ ਚਾਹੀਦਾ ਹੈ, ਦਿਆਲੂ ਕਿਵੇਂ ਹੋਵੇਗਾ ਕਿਰਪਾਲੂ ਕਿਵੇਂ ਹੋਏਗਾ, ਪਹਿਲੇ ਤੇ ਸਾਨੂੰ ਇਹ ਸੋਝੀ ਹੋਵੇ ਕਿ ਪੂਰਾ ਗੁਰੂ ਕੌਣ ਹੈ, ਪੂਰਾ ਗੁਰੂ ਕੌਣ ਹੈ, ਔਰ ਦੂਜੇ ਨੰਬਰ ਤੇ ਫਿਰ ਉਹਦੀ ਸੇਵਾ ਚ ਅਸੀਂ ਪੂਰਨ ਭਰੋਸੇ ਲੱਗ ਜਾਈਏ, ਸੇਵਾ ਕਰਨ ਤੇ ਉਹ ਦਿਆਲੂ ਕਿਰਪਾਲੂ ਹੋ ਜਾਂਦਾ ਹੈ। ਇਸ ਕਰਕੇ ਸਾਡੇ ਤੇ ਮਹਾਰਾਜ ਨੇ ਕਿਰਪਾ ਕੀਤੀ ਕਿ ਕਲਯੁਗ ਦੇ ਜੀਵਾਂ ਦੀ ਮੱਤ ਛੋਟੀ ਹੋਏਗੀ, ਉਮਰ ਵੀ ਛੋਟੀ ਹੋਏਗੀ, ਸਮਝ ਥੋੜੀ ਹੋਏਗੀ, ਪਤਾ ਸੀ ਮਹਾਰਾਜ ਨੂੰ ਆਉਣ ਵਾਲਾ ਸਮਾਂ ਬੜਾ ਲੋਕਾਂ ਦਾ ਜਿਹੜਾ ਸਮਾਂ ਹੈ ਰੁਝੇਵਿਆਂ ਦਾ ਭਰਿਆ ਹੋਏਗਾ, ਕਿੱਥੇ ਇਹਨਾਂ ਕੋਲ ਸਮਾਂ ਹੈ ਕਿ ਪੂਰੇ ਗੁਰੂ ਦੀ ਪਰਖ ਕਰਨ। ਸੋ ਗੁਰੂ ਨੇ ਕਿਰਪਾ ਕਰਕੇ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜੁਗੋ ਜੁਗ ਪੂਰੇ ਗੁਰੂ ਦੀ ਬਖਸ਼ਿਸ਼ ਕਰ ਦਿੱਤੀ, ਇਹਦੇ ਲੜ ਲਾ ਦਿੱਤਾ ਪੂਰਾ ਗੁਰ ਪੂਰੇ ਐਸਾ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਦਾ ਵਾਸਤੇ ਗੁਰੂ ਬਖਸ਼ ਦਿੱਤੇ ਹਨ। ਸੋ ਇਹ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਲੱਗੀਏ, ਸੇਵਾ ਕਰੀਏ, ਫਿਰ ਦਿਆਲੂ ਕਿਰਪਾਲੂ ਹੋ ਜਾਏ।
ਹਿਰਦੈ ਵਸਿਆ ਸਦਾ ਗੋਪਾਲ,
ਜਿਨ੍ਹਾਂ ਦੇ ਉੱਤੇ ਦਿਆਲੂ ਹੋ ਗਿਆ ਫਿਰ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਗੋਪਾਲ, ਗੋ ਸ੍ਰਿਸ਼ਟੀ ਦਾ ਪਾਲਕ ਜੋ ਹੈ, ਗੋ ਇੰਦਰੀਆਂ ਦਾ ਪਾਲਕ ਜੋ ਹੈ, ਗੋ ਗਰੀਬਾਂ ਦਾ ਪਾਲਕ ਜੋ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ, ਜਿਨ੍ਹਾਂ ਦੇ ਗੁਰੂ ਦਿਆਲੂ ਹੋ ਜਾਏ ਉਹਨਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਵਸ ਜਾਂਦਾ ਹੈ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਨ, ਗੁਰੂ ਤੇ ਪਰਮੇਸ਼ਰ ਇੱਕੋ ਹੀ ਜੋਤ ਹੈ, ਇੱਕੋ ਦੇ ਨਾਮ ਦੋ ਹਨ, ਗੁਰੂ ਕਿਰਪਾਲ ਹੋ ਗਿਆ, ਨਿਰੰਕਾਰ ਕਿਰਪਾਲ ਹੋ ਗਿਆ, ਨਿਰੰਕਾਰ ਕਿਰਪਾਲ ਹੋ ਗਿਆ, ਗੁਰੂ ਕਿਰਪਾਲੂ ਹੋ ਗਿਆ, ਗੁਰੂ ਮਿਲ ਗਿਆ, ਨਿਰੰਕਾਰ ਮਿਲ ਗਿਆ, ਨਿਰੰਕਾਰ ਮਿਲ ਗਿਆ, ਗੁਰੂ ਮਿਲ ਗਿਆ। ਇਸ ਕਰਕੇ ਗੁਰੂ ਤੇ ਅਕਾਲ ਪੁਰਖ ਦੋ ਨਹੀਂ, ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਵੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਨਿਰੰਕਾਰ ਵੀ ਹੈ। ਲੋੜ ਤੇ ਸਮਝਣੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੀਵਨ ਅਵਰਣਤ ਹੋਏ। ਸੋ ਜੇ ਸਾਨੂੰ ਬਾਣਾ ਨੇ ਬੜੀ ਮਿਹਰ ਕੀਤੀ ਸਾਡੇ ਤੇ ਕਿ ਜੇ ਤੁਹਾਨੂੰ ਉਹ ਪ੍ਰਕਾਸ਼ ਰੂਪ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਨਹੀਂ ਹੋ ਸਕਦੇ, ਗੁਰੂ ਗ੍ਰੰਥ ਸਾਹਿਬ ਦੇ ਕਰੋ, ਉਹਦੇ ਦਰਸ਼ਨ ਨੇ, ਇਹ ਵੀ ਦਰਸ਼ਨ ਨੇ। ਲੋੜ ਤੇ ਹੈ ਕਿ ਅਸੀਂ ਦਰਸ਼ਨ ਕਿਸ ਭਾਵਨਾ ਨਾਲ ਕਰ ਰਹੇ ਹਾਂ, ਸਾਡੇ ਮਨ ਵਿਚ ਭਾਵਨਾ ਕੀ ਬਣੀ ਹੋਈ ਹੈ, ਸਾਨੂੰ ਕਿੰਨਾ ਪ੍ਰੇਮ ਹੈ ਗੁਰੂ ਦਾ, ਸਾਨੂੰ ਗੁਰੂ ਵਾਸਤੇ ਸਾਡੇ ਮਨ ਵਿਚ ਕਿੰਨੀ ਕੁ ਸ਼ਰਧਾ ਹੈ, ਕਿੰਨੀ ਕੁ ਭਾਵਨਾ ਹੈ। ਸੋ ਮਾਫ਼ ਕਰਨਾ ਸਾਡੀ ਭਾਵਨਾ ਤੇ ਹੈ, ਪਰ ਭਗਤੀ ਹੈ, ਇੰਨਾ ਕੁ ਚਿਰ ਕਰਨੀ ਹੈ, ਉਦੋਂ ਬਾਅਦ ਨਹੀਂ। ਪਰ ਗੁਰੂ ਦੀ ਭਾਵਨਾ ਤੇ ਹਰ ਟਾਈਮ ਹੋਵੇ, ਹਰ ਸਮੇਂ ਹੋਵੇ, ਹਰ ਵੇਲੇ ਹੋਵੇ, ਔਰ ਸਵਾਸ ਸਵਾਸ ਹੋਵੇ, ਜਦੋਂ ਸਾਡੀ ਭਾਵਨਾ ਬਣ ਗਈ ਤੇ ਗੁਰੂ ਗ੍ਰੰਥ ਸਾਹਿਬ ਦੀ ਸਾਡਾ ਤਾਰਕ ਹੈ, ਇਹੋ ਹੀ ਨਿਰੰਕਾਰ ਹੈ, ਇਹੋ ਹੀ ਗੁਰੀ ਹੈ, ਇੱਥੇ ਸਭ ਕੁਝ ਮਿਲ ਜਾਣਾ ਹੈ।
ਰਾਮ ਰਵਤ ਸਦ ਹੀ ਸੁਖ ਪਾਇਆ,
ਰਲਿਆ ਹੋਇਆ ਰਾਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਰਵਤ ਜਪਣੇ ਕਰਕੇ ਸਦਾ ਹੀ ਸੁਖ ਮਿਲਦੇ ਨੇ। ਲੋੜ ਤੇ ਜਪਣ ਦੀ ਹੈ, ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਸਦਾ ਹੀ ਸੁਖ ਮਿਲਦੇ ਹਨ।
ਮਾਇਆ ਕਰੀ ਪੂਰਨ ਹਰ ਰਾਇਆ,
ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਮਾਇਆ ਕਰੀ ਪੂਰਨ ਹਰ ਰਾਇਆ, ਜਿਹੜਾ ਹਰੀ ਰਾਜਾ ਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਨਾਂ ਦੀ ਮਾਇਆ ਮਿਹਰ ਕਰ ਦਿੰਦਾ ਹੈ, ਉਹਨਾਂ ਤੇ ਕਿਰਪਾ ਕਰ ਦਿੰਦਾ ਹੈ, ਉਹਨਾਂ ਦੇ ਉੱਤੇ ਮਿਹਰਬਾਨ ਹੋ ਜਾਂਦਾ ਹੈ। ਸਰਸ ਪਜਾ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਮ ਜਪਣ ਵਾਲਿਆਂ ਤੇ ਮਿਹਰ ਕਰਦਾ, ਕਿਰਪਾ ਕਰਦਾ ਹੈ, ਗੁਰੂ ਕਿਰਪਾ ਕਰਦਾ ਹੈ। ਵਿਸਰਾਮ ਦੇ ਕੇ ਗੁਰੂ ਜੀ ਫਰਮਾ ਰਹੇ ਹਨ ਜੀ,
ਕਹੋ ਨਾਨਕ ਜਾ ਕੇ ਪੂਰੇ ਭਾਗ।
ਮਹਾਰਾਜ ਕਹਿੰਦੇ ਭਾਈ, ਅਸਲ ਗੱਲ ਇਹ ਹੈ, ਜਿਨ੍ਹਾਂ ਦੇ ਪੂਰਵਲੇ ਚੰਗੇ ਭਾਗ ਹਨ, ਜਿਨ੍ਹਾਂ ਦੇ ਪੂਰਵਲੇ ਚੰਗੇ ਕਰਮ ਹਨ,
ਹਰ ਹਰ ਨਾਮ ਅਸਥਿਰ ਸੁਹਾਗ,
ਗੁਰਮੁਖ ਪਿਆਰੇ ਹਰੀ ਨਾਮ ਨੂੰ ਜਪਦੇ ਨੇ, ਉਹਨਾਂ ਦਾ ਅਸਥਿਰ ਸੁਹਾਗ, ਜੀਵ ਰੂਪੀ ਇਸਤਰੀ ਦਾ ਪ੍ਰਮਾਤਮਾ ਪਤੀ ਨਾਲ ਅਸਥਿਰ ਸਦਾ ਵਾਸਤੇ ਸੁਹਾਗ ਹੋ ਜਾਂਦਾ ਹੈ, ਤੇ ਸਦਾ ਵਾਸਤੇ ਉਹਨਾਂ ਮਿਲ ਜਾਂਦੀ ਹੈ, ਔਰ ਮੁੜ ਕੇ ਕਦੇ ਵਿਛੋੜਾ ਨਹੀਂ ਪੈਂਦਾ ਹੈ। ਇਹ ਸੁਹਾਗ ਤੇ ਬਣਦੇ ਨੇ ਪਰ ਟੁੱਟਦੇ ਵੀ ਨੇ। ਅੱਜ ਸੁਹਾਗਣ ਹੈ, ਅੱਜ ਵਿਆਹ ਹੋਇਆ ਖੁਸ਼ੀਆਂ ਨੇ, ਕੱਲ ਉਹ ਦਿਨ ਵੀ ਆਏਗਾ ਜਦ ਸੁਹਾਗ ਟੁੱਟਣਗੇ। ਕਈਆਂ ਦੇ ਜਿਉਂਦੀ ਟੁੱਟ ਜਾਂਦੇ ਨੇ, ਔਰ ਕਈਆਂ ਦੇ ਫਿਰ ਅੱਖ ਨੂੰ ਆ ਕੇ ਟੁੱਟ ਹੀ ਜਾਂਦੇ ਨੇ, ਕੁਝ ਲੜਾਈ ਕਰ ਜਾਂਦੇ, ਕੁਝ ਕਦੇ ਪਾਸੇ ਚਲੇ ਨੇ, ਕਦੇ ਪਾਸੇ। ਇਸ ਕਰਕੇ ਅਸਥਿਰ ਨਹੀਂ ਹਨ, ਕੁਝ ਸਮੇਂ ਵਾਸਤੇ ਨੇ, ਵਕਤੀ ਨੇ, ਵਕਤ ਆਉਣ ਤੇ ਟੁੱਟ ਜਾਂਦੇ ਨੇ, ਪਰ ਇੱਕੋ ਹੀ ਸੁਹਾਗ ਹੈ, ਨਾਨਕ ਕਾਮਨ ਸਦਾ ਸੁਹਾਗਣ, ਨਾ ਫਿਰ ਮਰੇ ਨਾ ਜਾਏ। ਸੁਹਾਗ ਦੋ ਤਰ੍ਹਾਂ ਟੁੱਟਦਾ, ਇੱਕ ਦੇ ਜਿਉਂਦੇ ਵਿਛੋੜਾ ਪੈ ਜਾਣਾ, ਪੈਂਦੇ ਨੇ ਆਪਣੇ ਸਾਹਮਣੇ, ਔਰ ਦੂਜਾ ਉਹਦੀ ਮੌਤ ਹੋ ਜਾਣੀ। ਇਹ ਨਿਰੰਕਾਰ ਦੇ ਵਿੱਚ ਦੋ ਹੀ ਚੀਜ਼ਾਂ ਨੇ ਹਨ, ਨਾ ਤੇ ਉਹ ਕਦੇ ਵਿਛੜਦਾ ਹੈ, ਨਾ ਮਰਦਾ, ਕਿਉਂਕਿ ਸਾਰੇ ਵਿਆਪ ਕੇ ਵਿਛੜਦਾ ਨਹੀਂ, ਔਰ ਉਹ ਸਾਰੇ ਕਾਲਾਂ ਦਾ ਕਾਲ ਹੈ, ਕਾਲਾਂ ਕਾਲ ਹੈ, ਉਹਦੀ ਕਦੇ ਮੌਤ ਨਹੀਂ। ਜਿਨ੍ਹਾਂ ਨੇ ਪਤੀ ਪਰਮਾਤਮਾ ਬਣਾ ਲਿਆ ਨਾ, ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਪਤੀ ਪਰਮੇਸ਼ਰ ਬਣਾ ਲਿਆ ਹੈ, ਔਰ ਉਹਦੀਆਂ ਜੀਵਨ ਰੂਪੀ ਇਸਤਰੀਆਂ ਸਾਰੀਆਂ ਬਣ ਗਈਆਂ ਹਨ, ਉਹ ਕੰਮ ਜੀਵਨ ਰੂਪੀ ਵਿੱਚ ਸਦਾ ਹੀ ਸੁਹਾਗਣ ਹੈ, ਉਹ ਸਦਾ ਹੀ ਆਨੰਦ ਵਿੱਚ ਹੈ, ਖੇੜੀ ਵਿੱਚ, ਖੁਸ਼ੀ ਵਿੱਚ ਹੈ।
ਗੌੜੀ ਮਹੱਲਾ ਪੰਜਵਾਂ,
ਗੌੜੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਫਰਮਾਨ ਕਰਦੇ ਹਨ ਜੀ,
ਧੋਤੀ ਖੋਲ ਵਿਛਾਏ ਹੇਠ।
ਸੋ ਥਾਨਕਾ ਇਹ ਸ਼ਬਦ ਇਸ ਤਰ੍ਹਾਂ ਹੈ ਕਿ ਬ੍ਰਾਹਮਣ ਗੁਰੂ ਸਾਹਿਬ ਜੀ ਕੋਲ ਆਇਆ, ਉਹਨੂੰ ਲੋਕ ਕੁੱਦੂ ਵੀ ਕਹਿੰਦੇ ਸਨ, ਕੁੱਦੂ ਪਾਵੇ ਵੀ ਕੁੱਦੀ ਜਾਣਾ, ਨੱਚੀ ਜਾਣਾ, ਟੱਪੀ ਜਾਣਾ, ਤੇ ਮਹਾਰਾਜ ਚਰਨਾਂ ਚ ਕਿਤੇ ਆ ਗਏ ਹੈ। ਤੇ ਫਿਰ ਸਿੱਖਾਂ ਨੇ ਉਹਦੀ ਲੱਛਣ ਆਦਤ ਵੇਖੇ ਕਿ ਮਹਾਰਾਜ ਲੋਕਾਂ ਨੂੰ ਡਰਾਡਦਾ ਕਿ ਮਾਇਆ ਵੀ ਲੈਂਦਾ ਅਤੇ ਆਪਣੀ ਧੋਤੀ ਵਜਾ ਕੇ ਖਾ ਪੀ ਕੇ ਸੌ ਵੀ ਜਾਂਦਾ ਹੈ, ਔਰ ਇਸ ਤਰ੍ਹਾਂ ਕੋਈ ਇਹਦੇ ਵਿੱਚ ਕੋਈ ਹੋਰ ਗੁਣ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਉਸ ਤੇ ਪਰਥਾਏ, ਕਿਉਂਕਿ ਬਾਣੀ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾਂ ਨੇ। ਪਰਥਾਏ ਭਾਵੇਂ ਕਿਸੇ ਦੀ ਹੁੰਦੀ ਹੈ, ਪਰ ਉਹ ਸਾਰੇ ਸੰਸਾਰ ਵਾਸਤੇ ਹੋਇਆ ਕਰਦੀ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਰਥਾਏ ਅੰਮ੍ਰਿਤਮਈ ਬਾਣੀ ਉਚਾਰਨ ਕਰਦੇ ਹਨ, ਸੋ ਜੀ ਧੋਤੀ ਖੋਲ ਵਿਛਾਏ ਹੇਠ। ਹੈ ਪੰਡਿਤ ਜੀ, ਆ ਜਿਹੜੀ ਧੋਤੀ ਹੈ ਇਹਦਾ ਕਰਨਾ ਤੇ ਸਤਿਕਾਰ ਚਾਹੀਦਾ, ਕਿਉਂਕਿ ਜਿਵੇਂ ਸਿੱਖ ਨੂੰ ਦੋ ਗੁਛੜੇ ਰੱਖਣੇ ਹਨ, ਇਸੇ ਤਰ੍ਹਾਂ ਬ੍ਰਾਹਮਣ ਦਾ ਵੀ ਦੋਏ ਧੋਤੀ ਬਸਰ ਪਾਟਨ ਗੁਰਬਾਣੀ ਚ ਵੀ ਹੁੰਦਾ, ਉਹਦੇ ਦੋ ਧੋਤੀਆਂ ਹੋਣੀਆਂ ਚਾਹੀਦੀਆਂ ਨੇ, ਇੱਕ ਨਾਲ ਇਸ਼ਨਾਨ ਕਰਨਾ ਔਰ ਦੂਜੀ ਫਿਰ ਬਦਲ ਲੈਣੀ, ਜਿਵੇਂ ਅਸੀਂ ਦੋ ਗੁਛੜੇ ਘੱਟੋ ਘੱਟ ਰੱਖਣੇ ਚਾਹੀਦੇ ਹਨ। ਤੇ ਉਸੇ ਧੋਤੀ ਨੂੰ ਜਿਹੜੀ ਤੁਹਾਡੇ ਧਰਮ ਦਾ ਚਿੰਨ੍ਹ ਪ੍ਰਤੀਕ ਹੈ, ਉਸ ਨੂੰ ਖੋਲ ਕੇ ਜੋ ਥੱਲੇ ਵਿਛਾ ਲੈਂਦਾ ਹੈ, ਬਹੁਤਾ ਅੰਨ ਪਾਣੀ ਛੱਡ ਜਾਂਦਾ ਹੈ, ਉਹਦੇ ਉੱਤੇ ਸੌ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਹਨ, ਧੋਤੀ ਖੋਲ ਵਿਛਾਏ ਹੇਠ, ਜਿਹੜੀ ਧੋਤੀ ਤੁਹਾਡੇ ਧਰਮ ਦਾ ਚਿੰਨ ਹੈ, ਸਤਕਾਰ ਨਾਲ ਰੱਖਣੀ ਹੈ, ਉਹਨੂੰ ਖੋਲ ਕੇ ਥੱਲੇ ਵਿਛਾ ਦਿੰਦਾ ਹੈ ਤੇ ਲੇਟ ਜਾਂਦਾ ਹੈ ਤੇ
ਗਾਤਪ ਵਾਂਗੂ ਲਾਹੇ ਪੇਟ,
ਗਧੇ ਵਾਂਗੂ ਕਦੇ ਪੇਟ ਭਰ ਲੈਂਦਾ, ਪੇਟ ਭਰ ਕੇ ਬਹੁਤਾ ਖਾ ਜਾਣਾ, ਫਿਰ ਗਧੇ ਵਾਂਗੂ ਪੇਟ ਭਰ ਗਿਆ, ਫਿਰ ਪੇਟ ਜ਼ਿਆਦਾ ਭਰ ਜਾਏ ਤਾਂ ਤੁਹਾਨੂੰ ਪਤਾ ਹੀ ਅੱਖਾਂ ਦਾ ਸਰੀਰ, ਫਿਰ ਪੈਣ ਨੂੰ ਨੀ ਕਰਦਾ, ਪਹਿਣਾ ਕੋਈ ਕੱਪੜਾ ਵਿਛਾਉਣਾ ਹੀ ਹੈ, ਕੋਲੇ ਧੋਤੀ ਹੈ ਉਹੀ ਵਿਛਾ ਕਰਕੇ ਕਹਿੰਦੇ ਉਹਦੇ ਨਾਲ ਉਹਦੇ ਉੱਤੇ ਸੌ ਜਾਂਦਾ ਹੈ। ਗਲਤ ਵਾਂਗੂ ਲਾਹੇ ਪੇਟ, ਕਿਉਂਕਿ ਜਿਹੜੀ ਧਰਮ ਦੇ ਸਾਡੇ ਚਿੰਨ ਨੇ ਉਹਨਾਂ ਦਾ ਕੋਈ ਸਤਿਕਾਰ ਵੀ ਹੋਇਆ ਕਰਦਾ ਹੈ, ਜਿਵੇਂ ਆਪਣੇ ਵੀ ਕਈ ਕਿਰਪਾਨ ਕਰਕੇ ਸਿਓ ਜੀਣ ਲੱਗ ਜਾਣਗੇ, ਕੋਈ ਟਮਾਟਰ ਪੀ ਲਿਆ, ਸਾਕੂ ਜਿਹੜਾ ਕੰਮ ਲੈ ਲਈਏ, ਇਹ ਗੁਰਮਤ ਨਹੀਂ, ਮਨਮਤ ਹੈ, ਸਤਿਕਾਰ ਨਹੀਂ, ਬੇਅਦਬੀ ਹੈ ਸ਼ਸਤਰ ਦੀ, ਇਹ ਕੋਈ ਸਬਜ਼ੀਆਂ ਚੀਰਨ ਵਾਸਤੇ ਨਹੀਂ ਹੈ, ਇਹ ਕੋਈ ਆਪਣੇ ਹੋਰ ਕੰਮਾਂ ਵਾਸਤੇ ਨਹੀਂ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ੀ ਇੱਕ ਦਾਤ ਹੈ ਸਾਡੇ ਕੋਲੇ, ਉਹਦੀ ਦਾਤ ਦਾ ਸਤਿਕਾਰ ਕਰਨਾ, ਔਰ ਇਹ ਜੇ ਸਤਿਕਾਰ ਇਹ ਨਾ ਕਰਾਂਗੇ ਫਿਰ ਸਾਡੀ ਵੀ ਹਿਰਾਸਤ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਭਾਈ ਕਦੇ ਮਾਗੂ ਪੇਟ ਭਰ ਕੇ ਇਹ ਧੋਤੀ ਉੱਤੇ ਸੌ ਜਾਂਦਾ ਹੈ, ਪੈ ਜਾਂਦਾ ਹੈ,
ਮੁਕਤ ਨਾ ਪਾਈ,
ਕਲੀ ਨਾਲ ਮੁਕਤੀ ਨਹੀਂ ਮਿਲਦੀ ਹੈ, ਕਹਿਣ ਲੱਗੇ ਤੇ ਬਿਨ ਕਰਤੂਤੀ ਚੰਗੀਆਂ ਕਰਤੂਤਾਂ ਤੋਂ ਬਿਨਾਂ ਮੁਕਤ ਨਹੀਂ ਮਿਲਦੀ ਹੈ। ਜਿਵੇਂ ਕਬੀਰ ਭਗਤ ਨੇ ਵੀ ਕਹਿ ਦਿੱਤਾ ਸੀ ਨਾ ਕਿ ਦੇਖੋ ਭਾਈ ਇਹ ਮਰੇ ਤਾਂ ਫਿਰਦੇ ਸੰਤ ਗਲੀ ਜਿਹਨਾਂ ਦਾ ਮਾਰਿਆ ਲੋਟੇ ਹੱਥ ਨੇ ਵਾਗੇ, ਕੋਈ ਹਲਕੇ ਸੰਤ ਨਾ ਆਖੀਏ ਬਾਨਾਸ ਕੇ ਠੱਗ, ਦੇਖਣ ਤਾਂ ਬੜੀਆਂ ਧੋਤੀਆਂ ਚਿੱਟੀਆਂ ਪਾਈਆਂ, ਪਰ ਜਦੋਂ ਉਹ ਅੱਗੇ ਪਿੱਛੇ ਦੇਖ ਕਰਕੇ ਉਹਨਾਂ ਕੋਈ ਸਤਿਕਾਰ ਦਾ ਵੀ ਹੈ, ਪਰ ਉਹਨਾਂ ਦਾ ਕੋਈ ਮਾਨ ਸਨਮਾਨ ਵੀ ਕਿਸ ਵਾਸਤੇ ਹਨ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਿਨਾਂ ਕਰਤੂਤਾਂ ਤੋਂ ਮੁਕਤੀ ਨਹੀਂ ਮਿਲਦੀ ਹੈ, ਬਿਨਾਂ ਚੰਗੇ ਕਰਮਾਂ ਤੋਂ, ਬਿਨਾਂ ਚੰਗੀਆਂ ਕਰਤੂਤਾਂ ਤੋਂ ਜਪ ਤਪ ਕੀਤੇ ਬਿਨਾਂ, ਔਰ ਇਸ ਪ੍ਰਕਾਰ ਮੁਕਤੀ ਨਹੀਂ ਮਿਲਦੀ, ਪਖੰਡਵਾਰ ਵਿੱਚ ਮੁਕਤੀ ਕਦੇ ਮਿਲਦੀ ਨਹੀਂ ਹੈ। ਮਹਾਰਾਜ ਕਹਿੰਦੇ ਹਨ
ਮੁਕਤ ਪਦਾਰਥ ਨਾਮ ਧਿਆਈ
ਹੈ, ਪਦਾਰਥ ਜਿਹੜਾ ਹੈ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਉਹਨੂੰ ਧਿਆਉਣਾ ਕਰ। ਇਹ ਜਿਹੜੀ ਤੇਰੀ ਧੋਤੀ ਪਾਈ ਉਹ ਉਪਜੀਵਿਕਾ ਦਾ ਹੀ ਸੰਬੰਧ ਰਹਿ ਗਿਆ, ਇਹਦੇ ਨਾਲ ਹੋਰ ਤੇ ਕੁਛ ਰਿਹਾ ਨਹੀਂ ਹੈ। ਧਰਮ ਜਿਹੜਾ ਹੈ ਔਰ ਧਰਮ ਦੇ ਨਾਲ ਉਪਜੀਵਿਕਾ ਦੇ ਕੁਦਰਤੀ ਚੱਲ ਪੈਣੀ, ਪਰ ਧਰਮ ਦਾ ਸਤਿਕਾਰ ਵੀ ਕਰੋ ਜੋ ਸਾਡੇ ਕੋਲ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਬਿਨਾਂ ਨਾਮ ਤੋਂ, ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਪ੍ਰਾਪਤੀ ਨਹੀਂ ਹੋ ਸਕਦੀ ਹੈ, ਪਖੰਡਵਾਦ ਹੋ ਜਾਂਦਾ ਹੈ ਨਾਮ ਤੋਂ ਬਿਨਾਂ। ਜੋ ਦਿਖਾਵੇ ਨੇ ਬਾਹਰਲੇ, ਕੇਵਲ ਬਾਹਰਲੇ ਜਿਹੜੇ ਦਿਖਾਵੇ ਹਨ, ਦਿਖਾਵੇ ਮਾਤਰ ਪਖੰਡ ਬਣਿਆ ਹੋਇਆ ਹੈ, ਮਹਾਰਾਜ ਕਹਿੰਦੇ ਹਨ ਧੋਤੀ ਖੋਲ ਕੇ ਉਹਨੂੰ ਵਿਛਾ ਕੇ ਪੇਟ ਭਰ ਕੇ ਪਸ਼ੂਆਂ ਵਾਂਗੂ ਪੇਟ ਭਰਿਓ, ਪਸ਼ੂਆਂ ਜੇ ਸੋਇਓ ਮਾਨਕ ਜਨਮ ਹੈ ਹਾਰਿਓ, ਉੱਥੇ ਵਾਂਗੂ ਪੇਟ ਭਰ ਕੇ ਸੌ ਗਿਆ ਹੈ। ਚੰਗੇ ਕਰਤੱਵਾਂ ਚੰਗੀਆਂ ਕਰਤੂਤਾਂ ਤੋਂ ਉਹਨਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੈ, ਨਾਮ ਪਦਾਰਥ ਹੈ ਵਾਹਿਗੁਰੂ ਪਰਮੇਸ਼ਰ ਦਾ, ਉਹਦੇ ਨਾਲ ਹੀ ਜੀਵਨ ਦਾ ਕਲਿਆਣ ਹੋਣਾ ਹੈ। ਮਹਾਰਾਜ ਕਹਿੰਦੇ ਹਨ
ਹਾਂਜੀ
ਵਿਸਰਾਮ ਦੇ ਕੇ ਮਹਾਰਾਜ ਜੀ ਫਰਮਾ ਰਹੇ ਹਨ
ਪੂਜਾ ਤਿਲਕ ਕਰਦੇ ਸਨਾਨਾ,
ਬੜੀ ਬਹੁਤ ਸੋਹਣਾ ਸੁੰਦਰਤਾ ਬਣਾ ਰਹੀ ਹੈ, ਪੂਜਾ ਵੀ ਕਰਦੇ ਹੈ, ਠਾਕੁਰਾਂ ਦੀ ਪੂਜਾ ਕਰਦੇ, ਲੋਕਾਂ ਨੂੰ ਦਿਖਾਵਾ ਕਰਦੇ, ਔਰ ਤਿਲਕ ਵੀ ਲਾਉਂਦੇ ਮੱਥੇ ਤੇ, ਇਸ਼ਨਾਨ ਵੀ ਕਰਦੇ ਕਿਉਂਕਿ ਪੂਰਾ ਪਖੰਡ ਬਣਾਇਆ, ਇਸ਼ਨਾਨ ਕਰਨਾ, ਮੱਥੇ ਤੇ ਤਿਲਕ ਲਾਇਆ, ਔਰ ਠਾਕੁਰਾਂ ਦੀ ਪੂਜਾ ਵੀ ਕਰਦਾ ਹੈ।
ਛੁਰੀ ਕਾਢ ਲੇਵੇ ਹੱਥ ਦਾਨਾ,
ਛੁਰੀ ਕਾਢ ਲੇਵੇ ਹੱਥ ਦਾਨਾ, ਛੁਰੀ ਕੱਢ ਕੇ ਕਹਿਣਾ ਜੇ ਦਾਨ ਨਾ ਦਿੱਤਾ ਪੇਟ ਚ ਮਾਰ ਕੇ ਮਰ ਜਾਊਗਾ, ਜਾਂ ਛੁਰੀ ਕੱਢ ਲੈਵੇ ਹੱਥ ਦਾਨਾ, ਗ੍ਰਹਿਆਂ ਦੀ ਛੁਰੀ ਕੱਢ ਲੈਂਦਾ, ਤੇਰੇ ਤੇ ਫਲਾਣੇ ਗ੍ਰਹਿ ਦਾ ਚੱਕਰ ਹੈ, ਫਲਾਣਾ ਬੱਕਰੀ ਚੱਲ ਰਹੀ ਹੈ, ਫਲਾਣਾ ਤੇਰੇ ਚੌਥੇ ਘਰ ਚ ਹੈ, ਸ਼ਨੀ ਤੇਰੇ ਦਸਵੇਂ ਘਰ ਚ ਹੈ, ਮੰਗਲ ਤੇਰੇ ਬਹੁਤ ਕੁਰੂਤਾ ਚੱਲ ਰਹੇ ਹੈ, ਯੋ ਲੋਕਾਂ ਨੂੰ ਡਰਾ ਕੇ ਦਾਨ ਲੈਂਦਾ। ਅੱਜ ਵੀ ਇਹ ਗੱਲ ਚੱਲਦੀ ਹੈ, ਜਿਹੜਾ ਚੱਲਦੀ ਨੀ ਹੈ, ਅੱਜ ਵੀ ਤੇ ਬਹੁਤ ਕੁਛ ਲੋਕਾਂ ਨੂੰ ਡਰਾ ਕੇ ਲਿਆ ਜਾ ਰਿਹਾ, ਤੇ ਬੜੇ ਬੜੇ ਇਸ਼ਤਿਹਾਰ ਛਪ ਰਹੇ ਨੇ ਕਿ ਤੁਹਾਡੇ ਦੁੱਖਾਂ ਦਾ ਅਸੀਂ ਇਲਾਜ ਕਰਦੇ ਹਾਂ, ਵੀ ਜਿੰਨਾ ਕਰਿਆ ਇਹ ਹੋ ਜਾਏਗਾ, ਉਹ ਹੋ ਜਾਏਗਾ, ਤੁਰੀ ਜਾਂਦੇ ਦੁਨੀਆਂ ਚ, ਗੁਰੂ ਤੋਂ ਬੇਰੁਖ ਹੋ ਕੇ ਉਹਨਾਂ ਕੋਲ ਤੁਰਦੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਛੁਰੀ ਕਾਢ ਲੈਵੇ ਹੱਥ ਦਾਨਾ, ਗ੍ਰਹਿ ਰੂਪੀ ਛੁਰੀ ਕੱਢ ਕੇ ਦਿਖਾ ਕੇ ਡਰਾ ਕੇ ਲੋਕਾਂ ਦੇ ਕੋਲੋਂ ਦਾਨ ਲੈਂਦਾ ਹੈ, ਕਿ ਇਹ ਦਾਨ ਕਰੋ ਤੁਸੀਂ ਫਿਰ ਤੁਹਾਡਾ ਜਿਹੜਾ ਗ੍ਰਹਿ ਠੀਕ ਹੋ ਜਾਏਗਾ। ਇਹ ਕੋਈ ਧਰਮ ਨਹੀਂ, ਇਹੋ ਜਿਹੇ ਪਖੰਡ ਕਰਕੇ ਪੇਟ ਪਾਲਣ ਕਰ ਰਿਹਾ ਹੈ।
ਵੇਦ ਪੜ੍ਹੈ ਮੁੱਖ ਮਿੱਠੀ ਬਾਣੀ,
ਵੇਦਾਂ ਦੀ ਬਾਣੀ ਕਹਿੰਦੇ ਬੜੀ ਮਿੱਠੀ ਸੁਰ ਨਾਲ ਪੜ੍ਹਦਾ ਹੈ, ਪੜ੍ਹਦਾ ਤਾਂ ਬੜੀ ਸੋਹਣੀ ਹੈ, ਸੁੱਧ ਵੀ ਪੜ੍ਹਦਾ, ਮਿੱਠੀ ਵੀ ਪੜ੍ਹਦਾ ਹੈ, ਔਰ ਬੜਾ ਰਸ ਨਾਲ ਪੜ੍ਹਦਾ ਹੈ, ਦਿਖਾਵਾ ਵੀ ਬੜਾ ਕਰਦਾ ਹੈ।
ਜੀਆ ਕੋਹਤ ਨਾ ਸੰਗੈ ਪ੍ਰਾਣੀ,
ਪਰ ਜੀਆਂ ਨੂੰ ਕੋਹ ਲੱਗਿਆ ਨਾ ਸਕਦੇ ਹੀ ਨਹੀਂ ਹੈ, ਜਿੰਨਾ ਟੀਕਾ ਕਿਸੇ ਲੱਗਦਾ ਓਨਾ ਕਢਾ ਲੈਂਦਾ, ਜਿੰਨਾ ਕੁ ਠੀਕ ਆਉਂਦਾ ਓਨਾ ਖੂਨ ਕੱਢ ਲਿਆ, ਜਿਹੜਾ ਤੇ ਉਹ ਵੇਦਾਂ ਦੀ ਬਾਣੀ ਪੜ੍ਹ ਕੇ ਸੁਣਾ ਕੇ ਲੋਕਾਂ ਤੇ ਆਪਣਾ ਪ੍ਰਭਾਵ ਪਾ ਕਰਕੇ ਮੰਤਰਾਂ ਜੰਤਰਾਂ ਦਾ ਜਾਪ ਕਰਕੇ ਫਿਰ ਕਹਿੰਦੇ ਤੂੰ ਲੋਕਾਂ ਦਾ ਖੂਨ ਕਰਦਾ ਹੈ। ਜੀਆ ਕੋ ਥਾ ਸੰਗੈ ਪ੍ਰਾਣੀ, ਜੀਆ ਨੂੰ ਕੋਹ ਲੱਗੇ ਸ਼ਰਮੇ ਨੀ ਕਰਦਾ ਮਾੜੀ ਮੋਟੀ, ਕੋਈ ਸ਼ਰਮ ਕਰਦੇ ਇਹਨਾਂ ਨੂੰ ਕੋਹ ਲੱਗੇ ਜਿਹਨਾਂ ਦੇ ਕੋਲੋਂ ਪਖੰਡ ਕਰਦਾ, ਉਹ ਵੀ ਪਰਮਾਤਮਾ ਦੇ ਪਿਆਰੇ ਨੇ, ਉਹਨਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਵੱਸਦਾ ਹੈ। ਜੇ ਤੇਰਾ ਹੱਕ ਤੇ ਬਣਦਾ ਸੀ ਤੂੰ ਧਰਮ ਦਾ ਆਗੂ ਸੀ, ਤੈਂ ਉਹਨਾਂ ਨੂੰ ਧਰਮ ਦੇ ਵੱਲ ਲਾਉਣਾ ਸੀ, ਤੂੰ ਜਾਉਣਾ ਸੀ ਕਿ ਭਾਈ ਸਾਰੇ ਦੁੱਖਾਂ ਦਾ ਇਲਾਜ, ਸਾਰੇ ਸੁੱਖਾਂ ਦਾ ਕਾਰਨ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਨਾਮ ਜਪੋ। ਉਹ ਤਾਂ ਡੇਗੇ ਦਾ ਹੀ ਤੈ ਲਿਆ ਵੀ ਮੈਂ ਤੇਰੇ ਦੁੱਖਾਂ ਦਾ ਇਲਾਜ ਕਰੂੰਗਾ, ਇਸ ਤਰ੍ਹਾਂ ਉਹਨਾਂ ਦੇ ਕੋਲ ਡਾਕਟਰ ਸਾਹਿਬ ਕਰ ਲੈਂਦਾ ਹੈ। ਅੱਜ ਇੱਥੇ ਵੀ ਆਪਣੇ ਕਿਹੜਾ ਨਹੀਂ ਹੁੰਦੀਆਂ, ਬੜੇ ਬੜੇ ਲੋਕ ਮਿਲਦੇ ਨੇ ਜਿਨ੍ਹਾਂ ਨੂੰ ਵੜੇ ਆ ਕਦੇ ਨਾਲੇ ਭਾਈ ਇੰਨਾ ਕੁਛ ਕਰਿਆ ਸੀ ਤੇ ਫਿਰ ਪ੍ਰਾਪਤੀ ਵੀ ਕੋਈ ਨੀ ਹੋਈ ਹੈ, ਸੁੱਖ ਵੀ ਕੋਈ ਨੀ ਮਿਲਿਆ ਹੈ, ਇੰਨੀ ਮਾਇਆ ਵੀ ਲੱਗ ਗਈ, ਹੈਰਾਨਗੀ ਹੈ ਇੱਕ ਦਿਨ ਮੈਨੂੰ ਇੱਥੇ ਮਿਲਿਆ ਇੱਥੇ ਤੁਹਾਡੇ ਇੰਗਲੈਂਡ ਦੇ ਵਿੱਚ, ਕਹਿੰਦੇ ਜੀ ਬੜਾ ਘਰ ਦੇ ਵਿੱਚ ਗ੍ਰਹਿ ਆ ਗਿਆ। ਮਾਂ ਕੀ ਹੋ ਗਿਆ ਜਿਹਾ, ਕਹਿਣ ਲੱਗਾ ਬਹੁਤ ਬਸ ਮੇਰੇ ਘਰ ਵੀ ਗਈ ਸੀ ਡਿੱਗ ਗਏ ਤੇ ਜਾ ਕਰਕੇ ਘਰ ਦੇ ਵਿੱਚ ਕੋਈ ਦੱਬਿਆ ਹੋਇਆ ਕੁਛ ਕੱਢਿਆ, ਕਿ ਮਾਂ ਕਹਿੰਦੇ ਕਿ ਪੈਸੇ ਲੱਗ ਗਏ, ਪੈਸੇ ਹੀ ਬੜੇ ਲੈ, ਮੈਂ ਕਹਿੰਦੇ ਕਹਿੰਦਾ ਟਰਾਫੀ ਲੈ ਲਏ, ਮੈਂ ਟਰਾਫੀ ਸ਼ਾਰਜ ਦੀ ਮਾਰੀ, ਮੈਂ ਕਿਹਾ 25 ਪਾਉਂਡ ਲਏ ਹੋਣਗੇ, ਕਹਿੰਦਾ ਨਹੀਂ ਇੱਧਰ ਵੀ ਜਾਣ ਮੈਂ 50 ਤੱਕ ਗਿਆ। ਮੈਂ ਫਿਰ ਮੁਕਦੀ ਗੱਲ 100 ਤੋਂ ਅੱਗੇ ਤੇ ਮੈਨੂੰ ਔਖੇ ਹੋ ਕੇ ਜਾਣਾ ਵੀ ਕੀ ਇਤਿਹਾਸ ਕਾਫੀ ਦੱਬੇ ਦਿੱਤੇ ਘਰ ਦੇ ਵਿੱਚ ਤੇ ਜੀ ਕੁਛ ਹੋਣਾ, ਤੋ ਮੁਕਦੀ ਗੱਲ ਮੈਂ 500 ਕਹਿ ਦਿੱਤਾ ਵੀ ਇੱਧਰ ਅੱਗੇ ਤਾਂ ਕੀ ਹੋਏਗਾ। ਹੋਰ ਕਹਿਣ ਲੱਗਿਆ ਬਾਬਾ ਜੀ ਪੁੱਛੋ ਨਵਾਂ ਕੀ, ਕਹਿੰਦਾ 11,000 ਪਾਉਂਡ ਦਿੱਤਾ, 11,000 ਇੱਥੇ ਤੁਹਾਡੇ ਆ ਤੁਹਾਡੇ ਇੱਥੇ ਹੁਣੇ। ਮੈਂ ਕਿਹਾ ਗੱਲ ਨੂੰ ਗ੍ਰਹਿ ਤਾਂ ਤੂੰ ਆਪੇ ਹੀ ਲਿਆ ਵੀਰ, ਗ੍ਰਹਿ ਤੇਰੇ ਨਹੀਂ ਆਇਆ, ਤੂੰ ਗ੍ਰਹਿ ਨੂੰ ਖਿੱਚ ਕੇ ਲਿਆ ਘਰੇ ਵੀ ਮੇਰੇ ਆ, ਪਰ ਮੈਨੂੰ ਇੱਥੇ ਉਜਾੜ ਕੇ ਜਾ। ਭਲਿਆ ਮਾਨਤਾ ਤੂੰ 11,000 ਕਿਉਂ ਉਹਨੂੰ ਦੇ ਦਿੱਤਾ, 11,000 ਚ ਗਰੀਬ ਆਪਣੇ ਗਰੀਬ ਘਰ ਦਾ ਘਰ ਬਣ ਜਾਂਦਾ, ਪਰ ਇੰਡੀਆ ਦੇ ਵਿੱਚ ਕਿਸੇ ਦਾ ਕਿਸੇ ਗਰੀਬ ਆਦਮੀ ਦਾ ਤਾਂ ਕਈ ਬੇਚਾਰੇ ਮੇਰੇ ਕੋਲ ਸਿਗਲੀ ਦੇ ਵਿੱਚ ਆਪਣੇ ਬੈਠੇ ਨੇ, ਦਿੱਲੀ ਮਿਲ ਗਏ, ਸਾਰਿਆਂ ਕੋਲ ਗੁਰਦੁਆਰਾ ਨਹੀਂ ਹੈ, ਉਹਨਾਂ ਨੇ ਕਹਿੰਦੇ ਬਾਬਾ ਜੀ ਹਮਾਰੇ ਕੋ 1,50,000 ਰੁਪਿਆ ਦੇ ਦੋ ਤੋ ਹਮੇ ਗੁਰਦੁਆਰਾ ਬਣਾ ਲਈ, ਹਮਾਰੇ ਗੁਰਦੁਆਰਾ ਨਹੀਂ ਹੈ ਨਾ ਗੁਰੂ ਗ੍ਰੰਥ ਸਾਹਿਬ ਹੈ, ਔਰ ਕਹਿੰਦੇ ਹਮ ਜਬ ਵਿਆਹ ਕਰਤੇ ਹੈ ਤੋ ਗੁਰੂ ਨਾਨਕ ਜੀ ਫੋਟੋ ਪਾ ਦਿੱਤੇ ਹੈ ਇੱਕ ਦੂਸਰੇ ਧਰਮ ਨੇ, ਦਾੜੀ ਕੇਸ ਰੱਖੇ ਸੀ, ਮੈਂ ਕੁਦਰਤੀ ਪੁੱਛ ਲਿਆ ਬੈਠੇ ਉਹ ਜਿੰਨੇ ਕੁੰਜੀਆਂ ਸਮਾਰ ਰਹੇ ਸੀ, ਮੈਂ ਬੜੇ ਦਾੜੀ ਕੇਸ ਰੱਖੇ ਨਾ ਹਮਾਰੇ ਸਾਰੇ ਸਮੇ ਹੀ ਰੱਖਦੇ ਹੈ ਬਾਹਰ ਘਰ ਜਿਲ੍ਹਾ ਦਾ। ਸੋ ਹੁਣ ਵੀ ਮੈਂ 50,000 ਰੁਪਏ ਉਹਨੂੰ ਭੇਜ ਕੇ ਆਇਆ ਧਰਮ ਸਿੰਘ ਉਹਦਾ ਨਾਂ, ਪਹਿਲਾਂ ਵੀ 50,000 ਰੁਪਏ ਭੇਜਿਆ ਸੀ ਕਿ ਭਾਈ ਪਲਾਟ ਲਓ ਤੇ ਗੁਰਦੁਆਰਾ ਬਣਾਓ, ਮੈਂ ਕਿਹਾ ਭਰਿਆ ਮਾਨਤਾ ਉੱਥੇ ਗੁਰਦੁਆਰਾ ਬਣਨ ਲੱਗ ਗਰੀਬਾਂ ਵਾਸਤੇ 8,00,000 ਤੇ ਇੰਨੇ ਪੈਸੇ ਤਾਂ ਦੇ ਦਿੱਤੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਜੀ ਤੂੰ ਜੀਵਾਂ ਨੂੰ ਬਹੁਤ ਜੀਵਾਂ ਨੂੰ ਕਹਿਣ ਲੱਗਿਆ, ਜੀਵਾਂ ਨੂੰ ਕਤਲ ਕਰਨ ਲੱਗਿਆ, ਜਮੇ ਸ਼ਰਮ ਨੀ ਕਰਦਾ ਹੈ, ਸ਼ਰਮੇ ਨੀ ਕਰਦਾ ਹੈ, ਥੋੜੇ ਬਹੁਤੇ ਚਲੋ 100-200 ਪਾਉਂਡ ਹੋਇਆ, 11,000 ਗਰੀਬੀ ਸ਼ਰਮੀ ਦੀ ਹਦਲਾ ਦਿੱਤੀ ਹੈ।
ਕਹੋ ਨਾਨਕ ਜਿਸ ਕਿਰਪਾ ਧਾਰੈ,
ਮਹਾਰਾਜ ਕਹਿੰਦੇ ਭਾਈ ਜਿਸ ਤੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਦੇਵੇ,
ਹਿਰਦਾ ਸ਼ੁੱਧ ਬ੍ਰਹਮ ਦੀ
ਚਾਰੈ, ਹਿਰਦਾ ਸ਼ੁੱਧ ਹੋ ਜਾਂਦਾ ਹੈ ਤੇ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇਸ਼ਾਰ ਅੰਦਰ ਆ ਜਾਂਦੀ ਹੈ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋਵੇ, ਕਿਰਪਾ ਤੋਂ ਬਿਨਾਂ ਸਮਝ ਨਹੀਂ ਆਉਂਦੀ ਹੈ, ਔਰ ਕਿਰਪਾ ਜੋ ਵੀ ਵੱਲੋਂ ਪਿਆਰਿਓ ਇਹ ਕਿਰਪਾ ਹੋਏਗੀ ਤਾਂ ਨਾਮ ਜਪਾਂਗੇ, ਨਹੀਂ ਨਹੀਂ। ਅੱਗੇ ਵੀ ਸੁਣੋ ਗੁਰੂ ਜੀ ਬਾਣੀ ਦੇ ਬਹੁਤ ਪੱਖ ਹੁੰਦੇ ਨੇ, ਮਹਾਰਾਜ ਕਹਿੰਦੇ ਕਿਰਪਾ ਉਹਦੀ ਹੋਏਗੀ ਹਿੰਮਤ ਤੇਰੀ ਹੋਏਗੀ, ਮਹਾਰਾਜ ਨੇ ਕੜਾ ਯਤਨ ਜੇ ਹੋਏ ਮਿਹਰਬਾਨਾ, ਯਤਨ ਤੁਸੀਂ ਕਰਨਾ ਮਿਹਰਬਾਨੀ ਉਹਨੇ ਕਰਨੀ ਹੈ, ਕਦੇ ਪਿਆਰ ਨਹੀਂ ਕਹੀ ਜਾਂਦੇ ਚਲੋ ਕਿਰਪਾ ਹੋਏਗੀ ਮੈਂ ਜਾਊਂਗਾ ਗੁਰਦੁਆਰੇ ਨੂੰ, ਕਿਰਪਾ ਹੋਏਗੀ ਨਾਮ ਜਪਾਂਗੇ, ਨਹੀਂ ਨਹੀਂ, ਯਤਨ ਤੈਅ ਕਰਨਾ, ਯਤਨ ਕਰਨ ਦਾ ਤੇਰੇ ਕੋਲ ਅਧਿਕਾਰ ਹੈ ਕਿਉਂਕਿ ਤੈਨੂੰ ਵਾਹਿਗੁਰੂ ਸਰੀਰ ਦਿੱਤਾ ਹੈ, ਅੰਗ ਪੈਰ ਦਿੱਤੇ ਨੇ, ਤੰਦਰੁਸਤੀ ਬਖਸ਼ੀ ਹੈ, ਯਤਨ ਕਰ ਤੇ ਜਦੋਂ ਤੂੰ ਯਤਨ ਕਰੇਗਾ ਤਾਂ ਕਿਰਪਾ ਵੀ ਹੋ ਜਾਏਗੀ।
ਗੌੜੀ ਮਹੱਲਾ ਪੰਜਵਾ,
ਗੌੜੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਬਦ ਉਚਾਰਦੇ ਹਨ ਜੀ,
ਸਿਰ ਕਰ ਬੈਸੋ ਹਰ ਜਨ ਪਿਆਰੇ,
ਇਹਦੇ ਵੀ ਇਸ ਵੈਸੇ ਉਥਾਨ ਕਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਚੋਂ ਜਾ ਕੇ ਬਡਾਲੀ ਰਹਿਣ ਲੱਗ ਗਏ ਸੀ, ਕਿ ਉਹ ਮਹਾਰਾਜ ਉੱਥੇ ਜਾ ਕੇ ਰਹੇ, 400 ਪਹਿਲਾਂ ਸੀ, ਹੁਣ 10 ਕਿਲੋਮੀਟਰ ਹੈ ਬਡਾਲੀ, ਗੁਰੂ ਕੀ ਬਡਾਲੀ ਜਿੱਥੇ ਛੇਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਹੈ, ਤੋ ਸ਼ਰਧਾ ਸਾਹਿਬ ਹੈ, ਉੱਥੇ ਰਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸੁਲੀ ਚੜਿਆ ਹੁੰਦਾ ਸੀ, ਉਹਨੂੰ ਪਤਾ ਲੱਗਿਆ ਅੰਮ੍ਰਿਤਸਰ ਗੁਰੂ ਜੀ ਆਦਿ ਮਹਾਰਾਜ ਉੱਥੇ ਵਜਿਆ ਚੜ ਕੇ ਇੱਕ ਪਾਸੇ ਰਹਿ ਰਹੇ, ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਨ ਛੋਟੀ ਉਮਰ ਚਾਹੇ, ਤੋ ਫਿਰ ਜਦੋਂ ਉਹ ਸੁਲੀ ਮਾਰਿਆ ਗਿਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਜੀ ਨੂੰ ਪਤਾ ਲੱਗਿਆ ਤਾਂ ਮਹਾਰਾਜ ਨੇ ਸ਼ੁਕਰਾਨਾ ਕੀਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ, ਔਰ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਤਾਏ ਕਹਿਣ ਫਿਰ ਘਰ ਬੈਸੋ ਹਰ ਜਨ ਪਿਆਰੇ। ਇਹ ਹਰੀ ਦੇ ਪਿਆਰੇ ਪੁੱਤਰ ਆਪਣੇ ਫਿਰ ਜਿਹੜਾ ਆਖਰੀ ਘਰ ਹੈ ਸਾਡਾ ਅੰਮ੍ਰਿਤਸਰ ਜਿੱਥੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਰਾਮਦਾਸ ਜੀ ਨੇ ਉੱਥੇ ਚੱਲੀਏ ਫਿਰ ਉੱਥੇ ਆ ਗਏ ਸਨ। ਜਾਂ ਫਿਰ ਘਰ ਬੈਸੋ ਹਰ ਜਨ ਪਿਆਰੇ ਇਹ ਹਰੀ ਦੇ ਪਿਆਰੇ ਜਿਹੜਾ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਟਿਕਾਓ ਵਾਲਾ ਹੈ ਹਿਰਦੇ ਮੁਕਤੀ ਘਰ ਦੇ ਵਿੱਚ ਬੈਠਣਾ ਕਰੋ ਕਿਉਂਕਿ ਉੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਹਿਰਦੇ ਨੂੰ ਜੋੜੋ ਟਿਕਾਓ ਚਾਹੋ ਉਹਦੇ ਨਾਲ ਜੁੜ ਕੇ ਬੈਠੋ। ਫਿਰ ਘਰ ਬੈਸੋ ਹਰ ਜਨ ਪਿਆਰੇ ਇਹ ਹਰੀ ਦੇ ਪਿਆਰਿਓ ਜਿਹੜਾ ਫਿਰ ਘਰ ਹਿਰਦਾ ਰੂਪੀ ਘਰ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਇੱਥੇ ਵਾਸਾ ਹੈ ਉਹਦੇ ਵਿੱਚ ਟਿਕਾਓ ਵਿਚਾਓ ਅੰਤਰ ਮੁਖੀ ਹੋ ਕੇ ਉੱਥੇ ਬੈਠਣਾ ਕਰੋ।
ਸਤਿਗੁਰ ਤੁਮਰੇ ਕਾਜ ਸੁਵਾਰੇ
ਜੇ ਤੁਸੀਂ ਆਪਣੇ ਹਿਰਦੇ ਰੂਪੀ ਘਰ ਨਾਲ ਜੁੜ ਜਾਓਗੇ ਤਾਂ ਤੁਹਾਡੇ ਸਤਿਗੁਰ ਦੇ ਸਾਰੇ ਕਾਜ ਸਵਾਰ ਦੇਣੇ ਨੇ। ਫਿਰ ਘਰ ਬੈਸੋ ਹਰ ਜਨ ਪਿਆਰੇ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰਥਾ ਕਰਕੇ ਆਪਣੇ ਘਰ ਚ ਬੈਠੋ ਜਾ ਕੇ ਹੁਣ ਚਲੋ ਚੱਲੀਏ ਆਪਣਾ ਅੰਮ੍ਰਿਤਸਰ ਦੇ ਵਿੱਚ ਬੈਠੀਏ ਚੱਲ ਕੇ। ਸਤਿਗੁਰ ਤੁਮਰੇ ਕਾਜ ਸਵਾਰੇ ਸੁਲਹੀ ਮਰ ਗਿਆ ਸਤਿਗੁਰੂ ਨੇ ਸਾਡੇ ਕਾਜ ਸਵਾਰ ਦਿੱਤੇ ਹਨ ਔਰ ਸਾਡਾ ਹੰਕਾਰ ਵੀ ਸੁਣ ਹੀ ਮਰ ਜਾਏਗਾ ਤੇ ਸਾਡੇ ਕਾਲ ਸਵਰ
ਜਾਣਗੇ।
ਮਾਰੇ ਹਨ ਜੀ
ਦੁਸ਼ਟ ਦੂਤ ਪਰਮੇਸ਼ਰ ਮਾਰੇ
ਜਿਹੜੇ ਦੁਸ਼ਟ ਦੇ ਦੂਤ ਨੇ ਜਿਹੜੇ ਦੁਸ਼ਟਤਾ ਜੀ ਕਰਨ ਵਾਲੇ ਨੇ ਬੁਰਾ ਤੱਕਣ ਵਾਲੇ ਸੀ ਉਹ ਪਰਮੇਸ਼ਰ ਨੇ ਆਪ ਹੀ ਮਾਰ ਦਿੱਤੇ ਹਨ। ਪਰਮੇਸ਼ਰ ਨੇ ਆਪ ਹੀ ਮਾਰ ਦਿੱਤੇ ਹਨ ਸਾਡੇ ਵੀ ਦੁਸ਼ਟ ਤੇ ਦੂਤ ਕਾਲ ਕ੍ਰੋਧ ਲੋਭ ਅਹੰਕਾਰ ਈਰਖਾ ਤ੍ਰਿਸ਼ਨਾ ਆਦਿਕ ਜੋ ਹਨ ਇਹ ਜਦੋਂ ਵਾਹਿਗੁਰੂ ਪਰਮੇਸ਼ਰ ਨਾਲ ਜੁੜ ਜਾਵਾਂਗੇ ਪਰਮੇਸ਼ਰ ਨੇ ਆਪੀ ਮਾਰ ਦੇਗਾ ਸਾਰਿਆਂ ਨੂੰ।
ਜਨ ਕੀ ਪੈਜ ਰੱਖੀ ਕਰਤਾਰੇ
ਜਨ ਪਿਆਰੇ ਬਣ ਜਾਂਦੇ ਉਹਨਾਂ ਦੀ ਪੈਜ ਇੱਜ਼ਤ ਲੱਜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਰੱਖ ਲੈਂਦਾ ਹੈ।
ਬਾਦਸ਼ਾਹ ਸ਼ਾਹ ਸਭ ਵਸ ਕਰਦੀ ਨੇ
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਐਸਾ ਸ਼ਕਤੀਵਾਨ ਹੈ ਬਾਦਸ਼ਾਹ ਜਿਹੜੇ ਰਾਜੇ ਨੇ ਰਾਜੇ ਮਹਾਰਾਜੇ ਜਵਾਰੇ ਸ਼ਾਹ ਛੋਟੇ ਸ਼ਾਹੂਕਾਰ ਇਹ ਸਾਰੇ ਵਸੀਕਾਰ ਹੋ ਜਾਂਦੇ ਹਨ ਸਾਰੇ ਬਸ ਵਿਚ ਹੋ ਜਾਂਦੇ ਹਨ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ
ਅੰਮ੍ਰਿਤ ਨਾਮ ਮਹਾਰਸ ਪੀਨੇ
ਜਿਹੜਾ ਅੰਮ੍ਰਿਤਮਈ ਨਾਮ ਹੈ ਨਾ ਵਾਹਿਗੁਰੂ ਪਰਮੇਸ਼ਰ ਦਾ ਮਹਾਰਸ ਹੈ ਮਹਾਰਸ ਰਸਾਂ ਚ ਮਹਾਰਸ ਹੈ ਕਿਉਂਕਿ ਸਾਰਿਆਂ ਰਸਾਂ ਦਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਹੈ ਔਰ ਉਹ ਆਪ ਮਹਾਰਸ ਹੈ ਅੰਮ੍ਰਿਤ ਨਾਮ ਮਹਾਰਸ ਪੀਨੇ ਜਿਹੜਾ ਮਹਾਰਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਹਨੂੰ ਪੀਣਾ ਕੀਤਾ ਹੈ ਅਭਿਆਸ ਰੂਪੀ ਘੁੱਟਾਂ ਭਰੀਆਂ ਨੇ ਰੋਜ਼ ਨਿਤਾ ਪ੍ਰਤੀ ਜਾਪ ਕਰਨਾ ਔਰ ਨਿਤਾ ਪ੍ਰਤੀ ਸੁਣਨਾ ਕੰਨਾਂ ਰੂਪੀ ਡੂੰਡਿਆਂ ਦੇ ਨਾਲ ਪੀਣਾ ਰੋਜ਼ ਨਾਮ ਸੁਣਨਾ ਨਾਮ ਜਪਣਾ ਇਹੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਅੰਮ੍ਰਿਤਮਈ ਨਾਮ ਨੂੰ ਪੀਣਾ ਕੀਤਾ ਹੈ।
ਨਿਰਭਉ ਹੋਏ ਭਜੋ ਭਗਵਾਨ
ਨਿਰਭਉ ਹੋਏ ਭਜੋ ਭਗਵਾਨ ਹੁਣ ਭੈ ਦੀ ਲੋੜ ਨਹੀਂ ਹੈ ਕਿਸੇ ਦਾ ਧਰਮ ਦੀ ਲੋੜ ਨਹੀਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ। ਨਿਰਭਉ ਹੋਏ ਭਜੋ ਭਗਵਾਨ ਜਦੋਂ ਭਗਵਾਨ ਨੂੰ ਸਿਮਰਾਂਗੇ ਤਾਂ ਨਿਰਭਉ ਹੋ ਜਾਵਾਂਗੇ। ਹੁਣ ਤੇ ਸਾਡਾ ਡਰਬ ਰਹਿੰਦਾ ਕਿਸੇ ਨੂੰ ਹਰ ਇੱਕ ਬੰਦਾ ਡਰ ਚ ਰਹਿੰਦਾ ਇਹ ਨਾ ਹੋ ਜਾਏ ਉਹ ਨਾ ਹੋ ਜਾਏ ਇਹ ਨਾ ਹੋ ਜਾਏ ਇਹ ਡਰਬ ਰਹਿੰਦਾ। ਮਹਾਰਾਜ ਕਹਿੰਦੇ ਭਗਵਾਨ ਦਾ ਸਿਮਰਨ ਕਰੋ ਫਿਰ ਭੈ ਹੋ ਜਾਓ ਉਹਦੇ ਸਿਮਰਨ ਦੇ ਨਾਲ ਫਿਰ ਭਉ ਹੋ ਜਾਓਗੇ ਫਿਰ ਕਹੋਗੇ ਜੋ ਕੁਛ ਕਰਦਾ ਉਹਦੀ ਮਰਜ਼ੀ ਹੈ ਜੋ ਕਰਦਾ ਉਹ ਠੀਕ ਕਰਦਾ ਹੈ ਔਰ ਸਾਡੇ ਵਿੱਚ ਸਮਰੱਥਾ ਆ ਜਾਏਗੀ ਔਰ ਗੁਰੂ ਸਾਰੇ ਸੰਕਟਾਂ ਦੀ ਨਿਵਰਤੀ ਵੀ ਕਰ ਦੇਗਾ ਕੋਈ ਭੈ ਨਹੀਂ ਰਹਿਣ ਦੇਗਾ। ਨਿਰਭਉ ਜਪੈ ਸਗਲ ਭਉ ਮਿਟੈ ਅਕਾਲ ਪੁਰਖ ਵਾਹਿਗੁਰੂ ਨਿਰਭਉ ਹੈ ਉਹਨੂੰ ਜਪਣ ਦੇ ਨਾਲ ਸਾਰੇ ਭੈ ਡਰ ਦੂਰ ਮਿਟ ਜਾਂਦੇ ਹਨ।
ਸਾਧ ਸੰਗਤ ਮਿਲ ਕੀਨੋ ਦਾਨ
ਸਾਧ ਸੰਗਤ ਮਿਲ ਕੀਨੋ ਦਾਨ ਫਿਰ ਸਾਧ ਸੰਗਤ ਮਿਲ ਕਰਕੇ ਬੈਠ ਕੇ ਕੀਨੋ ਦਾਨ ਜਥਾ ਸ਼ਕਤ ਦਾਨ ਕਰਨਾ ਜਾਂ ਕੀਨੋ ਦਾਨ ਨਾਮ ਦਾ ਦਾਨ ਇਹਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਨਾਮ ਕੀਮਤ ਨਾਲ ਕਿਸੇ ਤੋਂ ਉਹਦੀ ਉਤਾਰ ਕੇ ਜਾਂ ਮੁੱਲ ਨਾਲ ਨਹੀਂ ਮਿਲ ਸਕਦਾ ਕਿਉਂਕਿ ਦਾਨ ਚ ਮਿਲਦਾ ਹੈ ਇਹਨੂੰ ਵਾਹਿਗੁਰੂ ਦਾ ਨਾਮ ਹੈ ਜਿਹੜਾ ਗੁਰੂ ਦੇ ਕੋਲੋਂ ਦਾਨ ਚ ਮਿਲਦਾ ਹੈ। ਪਾਈਏ ਨਹੀਂ ਤੋਲ ਇਹਦਾ ਭਾਵਾਂ ਸੋਨੇ ਦੇ ਬਰਾਬਰ ਵੀ ਲੈਣਾ ਚਾਹੇ ਕੋਈ ਨਹੀਂ ਮਿਲਦਾ। ਮਨ ਦੇ ਰਾਮ ਲਿਆ ਹੈ ਮੋਲ ਇਹ ਮਨ ਦੇ ਬੱਟੇ ਮਿਲਦਾ ਹੈ ਮਨ ਗੁਰੂ ਨੂੰ ਦੇਵੋਗੇ ਤੇ ਗੁਰੂ ਨੇ ਉੱਤੇ ਬੱਟੇ ਨਾਮ ਦੇ ਦੇਣਾ ਹੈ। ਮਨ ਗੁਰੂ ਦੇ ਚਰਨਾਂ ਚ ਲੈ ਕੇ ਆਵਾਂਗੇ ਗੁਰੂ ਨੇ ਉਹਦੇ ਬੱਟੇ ਸਾਨੂੰ ਆਪਣੀਆਂ ਸ਼ਕਤੀਆਂ ਨਾਮ ਦਾ ਬਖਸ਼ ਕਰ ਦੇਣਾ ਹੈ ਔਰ ਇਹ ਮਿਲਦਾ ਕਿੱਥੋਂ ਹੈ ਦਾਨ ਸਾਧ ਸੰਗਤ ਤੋਂ। ਇਹ ਜਿਹੜਾ ਨਾਮ ਦਾ ਦਾਨ ਹੈ ਇਹ ਸਾਧ ਸੰਗਤ ਚ ਪ੍ਰਾਪਤ ਹੁੰਦਾ ਹੋਰ ਕਿੱਥੇ ਨਹੀਂ ਮਿਲਦਾ ਹੈ। ਇਸ ਕਰਕੇ ਸਾਧ ਸੰਗਤ ਮਿਲ ਕੀਨੋ ਦਾਨ ਇਹ ਭਾਈ ਸਾਧ ਸੰਗਤ ਮਿਲ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਦਾਨ ਲੈਣਾ ਕਰੋ ਤਾਂ ਇਕੱਠੇ ਹੋ ਕੇ ਜਪ ਕੇ ਦੇਣਾ ਕਰੋ ਸਾਰੇ ਮਿਲ ਕੇ ਜਪੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ
ਸਰਣ ਪਰੇ ਪ੍ਰਭ ਅੰਤਰਿਆਮੀ
ਜਦੋਂ ਦੇ ਸਰਣ ਪੈ ਗਏ ਹਾਂ ਕਿਹਦੀ ਜੀ ਜਿਹੜਾ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੰਤਰ ਜਾਮੀ ਜਿਹੜਾ ਸਾਡੇ ਅੰਦਰ ਦੀ ਧੁਰ ਦੀ ਗੱਲ ਨੂੰ ਜਾਣਦਾ ਹੈ ਬਿਨਾਂ ਬੋਲਿਆ ਜਾਣਦਾ ਹੈ ਸਭ ਤੋਂ ਪਹਿਲਾਂ ਸੁਣਦਾ ਹੈ ਉਸ ਤਰ੍ਹਾਂ ਤੋਂ ਅਸੀਂ ਅਰਦਾਸ ਕਰਨ ਵਾਸਤੇ ਜਾਣੇ ਪਹਿਲੇ ਹੀ ਸੁਣ ਲੈਂਦਾ ਇਸ ਕਰਕੇ ਅੰਤਰ ਜਾਂਦੀ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ
ਨਾਨਕ ਓਟ ਬੱਕਰੀ ਪ੍ਰਭ ਸਵਾਮੀ
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਮੈਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਓਟ ਪਕੜੀ ਹੈ ਓਟ ਲੈਣਾ ਕੀਤੀ ਹੈ ਜਿਹੜਾ ਪ੍ਰਭੂ ਸਾਰਿਆਂ ਦਾ ਸਵਾਮੀ ਸਾਰਿਆਂ ਦਾ ਮਾਲਕ ਹੈ ਇਸ ਕਰਕੇ ਗੁਰੂ ਜੀ ਕਹਿੰਦੇ ਭਾਈ ਉਹਦੀ ਓਟ ਪਕੜੋ ਜਿਹਦੀ ਓਟ ਸਦਾ ਹੈ ਹਰ ਇੱਕ ਜਗ੍ਹਾ ਤੇ ਹੈ ਸਾਰੇ ਵਿਆਪਕ ਹੈ ਉਹਦੀ ਓਟ ਦਾ ਕੀ ਪਕੜਨਾ ਜਿਹੜੀ ਇੱਥੇ ਹੈ ਅਗਲੇ ਪਾਸੇ ਹੋਰ ਥਾਵਾਂ ਤੇ ਨਹੀਂ ਹੈ ਉਹਦੀ ਸ਼ਰਨ ਦਾ ਕੀ ਫਾਇਦਾ ਜੀ ਸ਼ਰਨ ਇੱਥੇ ਤਾਂ ਕੰਮ ਕਰੇਗੀ ਦੂਜੀ ਸ਼ਹਿਰ ਜਾ ਕੇ ਨਹੀਂ ਕੰਮ ਕਰ ਸਕਦੀ ਪ੍ਰਲੋਭ ਚ ਨਹੀਂ ਕਰ ਸਕਦੀ ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਓਟ ਪਕੜੋ ਜਿਹੜਾ ਸਾਰਿਆਂ ਦਾ ਮਾਲਕ ਹੈ ਸਵਾਮੀ ਹੈ ਔਰ ਸਾਰਿਆਂ ਤੇ ਕਿਰਪਾ ਕਰੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਗੁਰੂ ਕੀ ਬਾਣੀ ਤੇ ਉਹਦੀ ਵਿਆਖਿਆ ਸੁਣੀ ਹੈ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਹੈ ਜਿਨ੍ਹਾਂ ਨੇ ਸਾਨੂੰ ਦਰਸ਼ਨ ਦੇ ਅਦਾਰੇ ਲਿਖ ਕੇ ਬਾਣੀ ਸੁਣਾ ਕੇ ਨਿਹਾਲ ਕੀਤਾ ਹੈ ਗੁਰੂ ਪਿਆਰਿਓ ਸੁਰਦਾਸਪੁਰੋਂ ਬੋਲਦਿਆਂ ਬਹੁਤ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ ਕਿਉਂਕਿ ਨਾ ਚੀਜ਼ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਵਿੱਤਰ ਐਸੀ ਬਾਣੀ ਦੇ ਅਰਥ ਕਰਨ ਦੇ ਕੋਈ ਸਮਰੱਥ ਨਹੀਂ ਹੋ ਸਕਦਾ ਕੋਈ ਮਹਾਂਪੁਰਸ਼ ਨਾਮ ਦਾ ਰਸੀਆ ਜਿਹਦੇ ਉੱਤੇ ਕਿਰਪਾ ਹੋਵੇ ਉਹੀ ਗੁਰੂ ਜੀ ਬਾਣੀ ਅਰਥ ਕਰਦਾ ਹੈ ਜਿੰਨੀ ਇੱਕ ਮੰਤਰ ਦੇ ਮੁਤਾਬਕ ਹੀ ਵਿਚਾਰ ਕੀਤੇ ਗਏ ਹਨ ਸੋ ਵਿਚਾਰਾਂ ਕਰਦੇ ਤਾਂ ਹੋਇਆ ਉਹਨਾਂ ਨੇ ਮਾਫੀ ਬਖਸ਼ਿਸ਼ ਕਰਨੀ ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾ ਨਾਮਦਾਨ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ।